ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ?
S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
CIBC Global Money Transfer के साथ इस holiday season में अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
किसी भी कानूनी मुश्किल नाल नजिठण लई सही वकील दी चोण करना बहुत जरूरी है।
फाल्कन लॉ पीसी दे तजुर्बेकार वकीलां दी टीम कर सकती है तुहाडी मदद।
मसला चाहे कॉर्पोरेट लॉ दा होवे जां सिविल लिटिगेशन दा, रियल एस्टेट दा होवे जां इमिग्रेशन दा,
फाल्कन लॉ पीसी जानदे हन हर कानूनी समस्या दा हल। COVID-19 दे चलदियां सारियां सर्विसेज डिजिटली अवेलेबल हन।
कॉल फाल्कन लॉ पीसी 647-560-4442
हेड ऑफिस इन मिसिसागा।
फाल्कन लॉ पीसी।
COVID-19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
तुम्हें दिल लगी जानी पड़ेगी, तुम्हें दिल लगी भूल जानी पड़ेगी। कभी दिल किसी से लगा कर तो देखो, तुम्हें दिल लगी भूल जानी पड़ेगी। कभी दिल किसी से लगा कर तो देखो, तुम्हें दिल लगी भूल जानी पड़ेगी। तुम्हें दिल लगी भूल जानी पड़ेगी। कभी दिल किसी से लगा कर तो देखो, तुम्हारे ख्यालों की दुनिया यही है। जरा मेरी बात में आकर तो देख के मुझे क्यों तुम देखते नहीं यारा, ऐसी बेरुखी हाँ सही तू नहीं। रात दिन जिसे मांगा था दुआओं में, देखो और से कहीं मैं वही तो नहीं।
प्यार होने लगेगा मेरे।
साथ शामें बिता कर तो दे रातियों से चल थले बह बह के यादा तेरिया पता मुझे भी पता ये जो भी है दिल की है गलतियां तुझे भी पता मुझे भी पता ये जो भी है दिल की है गलतियां हम हैं बेकसूर फासले मर्जी नहीं हमारी रब के हैं फैसले हमें जो मिले ये जो फासले मर्जी नहीं हमारी रब के हैं फैसले हाथों की लकीर जो मोड़ देती हीर रंझा आता नहीं ख्यालों में रह रखे यादा तेरिया दिया हंजुले
बिछड़ के तुझसे अब मुझे मरना है ये तजुर्बा इसी जिंदगी में करना है
ताना ना
दी
बिछड़े तो जी ना पाएंगे, बिछड़े तो जी ना पाएंगे, बिछड़े तो ना जी पाएंगे, बिछड़े तो जी ना पाएंगे, बिछड़े तो जी ना
बीते हुए लम्हों को
फिर हाँ ये जिंदगी यूं बेरहम सी हो गई, लेने चली जा ये जिंदगी। खुदा क्यों रूठ गया मुझसे, नहीं था बैर मेरा तुझसे, क्यों तूने छीन लिया मुझसे मेरा जहां। ए खुदा 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 तू बता 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 बता
listening to WTOR 770 AM, Youngstown, Toronto.
कोविड 19 को फैलने से रोकने के लिए सभी को अपनी जिम्मेदारी निभानी चाहिए। घर पर रहें, पूर्ण विराम, बहुत जरूरी होने पर ही बाहर जाएं। इसका मतलब है कि किराने का सामान, दवाओं, चिकित्सक से मिलने के लिए या अगर आप अति आवश्यक सेवा प्रदान करते हैं, अपनी और दूसरों की रक्षा करें, घर पर रहें। जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਐਤਵਾਰ ਨੂੰ 3:30 ਵਜੇ ਤੋਂ ਲੈ ਕੇ ਤਕਰੀਬਨ 5 ਵਜੇ ਤੱਕ ਇਹ ਪ੍ਰੋਗਰਾਮ ਮਾਇੰਡ ਐਂਡ ਬੋਡੀ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਅੱਜ ਤੋਂ ਇਹ ਪ੍ਰੋਗਰਾਮ ਹੈ ਜਿਹੜਾ ਉਹ 5 ਵਜੇ ਤੱਕ ਹੋਇਆ ਕਰੇਗਾ, ਕਿਉਂਕਿ ਪਹਿਲਾਂ ਕੋਈ ਟਾਈਮਿੰਗ ਦੇ ਵਿੱਚ ਚੇਂਜਿਸ ਸੀਗੀਆਂ, ਇਸ ਕਰਕੇ ਅਸੀਂ ਤਕਰੀਬਨ 4:40 ਜਾਂ 4:45 'ਤੇ ਬੰਦ ਕਰ ਦਿੰਦੇ ਸੀਗੇ। ਹੁਣ ਉਹ 5 ਵਜੇ ਤੱਕ ਚੱਲਿਆ ਕਰੇਗਾ। ਸੋ ਅੱਗੇ ਤੋਂ ਅਸੀਂ 3:30 ਵਜੇ ਤੋਂ ਲੈ ਕੇ 5 ਵਜੇ ਤੱਕ 1.5 ਘੰਟੇ ਦਾ ਸਾਡਾ ਪ੍ਰੋਗਰਾਮ ਹੋਏਗਾ। ਜਿਹੜਾ ਪ੍ਰੋਗਰਾਮ ਹੁੰਦਾ ਵੱਖ ਵੱਖ ਟੋਪਿਕ ਦੇ ਉੱਤੇ ਹੁੰਦਾ ਹੈ, ਅਤੇ ਇਹਦੇ ਵਿੱਚ ਕੋਈ ਵੀ ਐਡਵਰਟਾਈਜਮੈਂਟ ਮੈਂ ਨਾ ਪਹਿਲਾਂ ਕੀਤੀ ਹੈ ਅਤੇ ਨਾ ਹੀ ਹੁਣ ਕਰਦਾ। ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਇਹ ਸਾਡੇ ਜਿਹੜੇ ਇਸ ਸਟੇਸ਼ਨ ਦੇ ਕਰਤਾ ਧਰਤਾ ਅਰਫਾ ਮੁਜ਼ੱਫਰ ਜੀ ਨੇ, ਜਮਾਲ ਭਾਈ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕੀਤਾ ਜਾਂਦਾ, ਕਿਉਂਕਿ ਉਹਨਾਂ ਦਾ ਹੁਕਮ ਹੋਇਆ ਸੀ ਕਿ ਮੈਂ ਪ੍ਰੋਗਰਾਮ ਨੂੰ ਕੰਟੀਨਿਊ ਰੱਖਾਂ। ਸੋ ਉਹਨਾਂ ਦਾ ਹੁਕਮ ਸਿਰ ਮੱਥੇ, ਜਦੋਂ ਕਹਿਣਗੇ ਬੰਦ ਕਰ ਦਿਆਂਗੇ, ਜਦੋਂ ਕਹਿਣਗੇ ਘਟਾ ਦਿਆਂਗੇ, ਜਦੋਂ ਕਹਿਣਗੇ ਵਧਾ ਦਿਆਂਗੇ, ਆਪਾਂ ਤਾਂ ਵਿਹਲੇ ਬੰਦੇ ਹਾਂ। ਜਿਸ ਤਰ੍ਹਾਂ ਉਹਨਾਂ ਦਾ ਹੁਕਮ ਸਿਰ ਮੱਥੇ। ਸੋ ਇਹ ਪ੍ਰੋਗਰਾਮ ਜਿਹੜਾ ਮਾਇੰਡ ਐਂਡ ਬੋਡੀ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਰ ਸੰਡੇ ਨੂੰ ਹਾਜ਼ਰ ਹੁੰਦੇ ਹਾਂ, ਇਹ BNC ਮੈਡੀਕਲ ਸੈਂਟਰ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ। ਸੋ ਇਹ BNC ਮੈਡੀਕਲ ਸੈਂਟਰ ਜਿਹੜਾ ਹੈਗਾ, ਇਹ ਬ੍ਰੈਂਪਟਨ ਦੇ ਵਿੱਚ ਹੈਲਥ ਨਾਲ ਰਿਲੇਟਡ ਇੱਕ ਕਾਫੀ ਵੱਡਾ ਮੈਡੀਕਲ ਸੈਂਟਰ ਹੈ, ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਮੇਨ ਇੰਟਰਸੈਕਸ਼ਨ ਦੇ ਉੱਤੇ ਹੈ। BNC ਦਾ ਮਤਲਬ ਵੀ ਇਹੀ ਹੈ, B ਦਾ ਮਤਲਬ ਹੈ ਬ੍ਰੈਮਲੀ ਅਤੇ C ਦਾ ਮਤਲਬ ਹੈ ਕੰਟਰੀ ਸਾਈਡ। ਬ੍ਰੈਂਪਟਨ ਦੇ ਵਿੱਚ ਜਿਹੜੀਆਂ 2 ਰੋਡਸ ਨੇ, ਇੱਕ ਨੂੰ ਆਪਾਂ ਬ੍ਰੈਮਲੀ ਕਹਿੰਦੇ ਹਾਂ ਅਤੇ ਦੂਜੀ ਨੂੰ ਕੰਟਰੀ ਸਾਈਡ, ਉੱਥੇ ਜਿੱਥੇ ਵੀ ਮਿਲਦੀਆਂ ਨੇ ਉਸ ਇੰਟਰਸੈਕਸ਼ਨ ਦੇ ਉੱਤੇ, ਉਸ ਨੁੱਕਰ ਦੇ ਉੱਤੇ ਸਰਕਲ 7 ਦਾ ਗੈਸ ਸਟੇਸ਼ਨ ਹੈ, ਅਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਸਾਡਾ ਇਹ BNC ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਅੰਡਰ ਦਾ ਸੇਮ ਰੂਪ ਵੀ ਆਰ ਪ੍ਰੋਵਾਈਡਿੰਗ ਸੋ ਮੈਨੀ ਹੈਲਥ ਰਿਲੇਟਡ ਸਰਵਿਸਿਜ਼। ਫਾਰ ਐਗਜ਼ਾਮਪਲ, ਵੀ ਹੈਵ ਫਿਜ਼ੀਓਥੈਰੇਪੀ ਐਂਡ ਕੈਰੋਪ੍ਰੈਕਟਰ ਸਰਵਿਸਿਜ਼, ਵੀ ਹੈਵ ਅਰਜੈਂਟ ਕੇਅਰ, ਵੀ ਹੈਵ ਵਾਕਿੰਗ ਕਲੀਨਿੰਗ, ਵੀ ਹੈਵ ਫੈਮਿਲੀ ਪ੍ਰੈਕਟਿਸ, ਵੀ ਹੈਵ ਬਲੱਡ ਲੈਬ, ਵੀ ਹੈਵ ਕਾਉਂਸਲਿੰਗ, ਵੀ ਹੈਵ ਆਰਥੋਪੇਡਿਕ ਸਰਜਨਸ, ਵੀ ਹੈਵ ਫਾਰਮੇਸੀ, ਐਂਡ ਇਨ ਦਾ ਕੋਰਨਰ ਵੀ ਹੈਵ BNC ਵਿਜ਼ਨ ਸੈਂਟਰ, ਜਿਹਨੂੰ ਆਪਾਂ ਪੰਜਾਬੀ 'ਚ ਐਨਕਾਂ ਦੀ ਦੁਕਾਨ ਕਹਿੰਦੇ ਹਾਂ। ਐਨਕਾਂ ਦੀ ਦੁਕਾਨ ਉਹ, ਕਿਉਂਕਿ ਕਾਫੀ 3-4 ਮਹੀਨਿਆਂ ਤੋਂ ਅਸੀਂ ਅਨਾਊਂਸ ਕਰਦੇ ਹਾਂ ਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਪਰ ਬੰਦ ਕਰਨ ਦਾ ਕੋਈ ਇਹ ਗਰੋਸਰੀ ਦਾ ਸਟੋਰ ਤਾਂ ਹੈ ਨਹੀਂ ਵੀ ਕੋਈ ਬੰਦਾ ਕਹੇਗਾ, ਜਿਸ ਤਰ੍ਹਾਂ ਹੁਣ ਕਰੋਨਾ ਵਾਇਰਸ ਸ਼ੁਰੂ ਹੋਇਆ ਸੀਗਾ, ਸਟੋਰਾਂ ਦੇ ਸਟੋਰ ਖਾਲੀ ਹੋ ਗਏ ਦਿਨਾਂ 'ਚ, ਅਤੇ ਕਿਸੇ ਨੇ ਕਿਹਾ ਵੀ ਜਿਹਨੇ ਚੌਲਾਂ ਦਾ ਇੱਕ ਬੈਗ ਲੈਣਾ ਉਹ ਕਹਿੰਦਾ 10 ਦੇ ਦਿਓ, ਕਾਟਾ ਲੈਣਾ ਜ਼ਿਆਦਾ ਦੇ ਦਿਓ। ਪਰ ਐਨਕਾਂ ਦਾ ਅਜਿਹਾ ਸਿਸਟਮ ਨਹੀਂ ਹੈ। ਐਨਕਾਂ, ਪਹਿਲੀ ਗੱਲ ਤਾਂ ਉਹੀ ਲਊਗਾ ਜਿਹਨੂੰ ਐਨਕਾਂ ਚਾਹੀਦੀਆਂ ਨੇ, ਫਿਰ ਐਨਕਾਂ ਇੱਕ ਦੀ ਥਾਂ 'ਤੇ 2 ਲੈ ਲੂ, ਵੱਧ ਤੋਂ ਵੱਧ ਇਹ ਥੋੜ੍ਹਾ ਕਹੂਗਾ ਮੈਨੂੰ 10 ਦੇ ਦਿਓ, 20 ਦੇ ਦਿਓ, ਜਿੰਨੀਆਂ ਮਰਜ਼ੀ ਸਸਤੀਆਂ ਲਾ ਦਿਓ। ਸੋ ਜਦੋਂ ਵੀ ਸਾਡੀਆਂ ਐਨਕਾਂ ਮੁੱਕ ਗਈਆਂ ਉਦੋਂ ਅਸੀਂ ਸਟੋਰ ਬੰਦ ਕਰ ਦਿਆਂਗੇ, ਪਰ ਫਿਲਹਾਲ 4-5 ਮਹੀਨੇ ਹਾਲੇ ਸਟੋਰ ਬੰਦ ਨਹੀਂ ਹੁੰਦਾ, ਕਿਉਂਕਿ ਕਾਫੀ ਸਮਾਨ ਨਿਕਲ ਗਿਆ ਅਤੇ ਅਜੇ ਵੀ ਕਾਫੀ ਪਿਆ। ਸੋ ਤੁਸੀਂ ਜਿੰਨਾ ਛੇਤੀ ਆਓਗੇ ਤੁਹਾਡੀ ਚੋਇਸ ਬੈਟਰ ਹੋ ਜਾਊਗੀ, ਕਿਉਂਕਿ ਵਾਂਸ ਇਟਸ ਗੋਨ ਫੋਰਐਵਰ। ਸੋ ਜਿੰਨੀਆਂ ਵੀ ਸਾਡੀਆਂ ਉੱਥੇ ਐਨਕਾਂ ਪਈਆਂ ਨੇ ਉਹ 100 ਦੀਆਂ 2, 100 ਦੀਆਂ 3, 100 ਦੀਆਂ 4, ਇਹ ਐਨਕਾਂ ਦਿੱਤੀਆਂ ਜਾਂਦੀਆਂ ਨੇ, ਜਿਹੜੀਆਂ ਕਿ ਤੁਹਾਨੂੰ ਮਾਰਕੀਟ ਦੇ ਵਿੱਚ 150, 200, 250, 300, 350 ਤੱਕ ਵੀ ਮਿਲਦੀਆਂ ਨੇ। ਇਹ ਨਾ ਸੋਚੋ ਵੀ ਘਟੀਆਂ ਨੇ, ਵਧੀਆ ਕੁਆਲਿਟੀ ਦੀਆਂ ਨੇ। ਪਰ ਕਿਉਂਕਿ ਜਿਵੇਂ ਅਸੀਂ ਐਨਕਾਂ ਚੱਕ ਕੇ ਗਰਾਜ 'ਚ ਰੱਖ ਦਈਏ, ਫਿਰ ਇਹ ਤਾਂ ਸਾਰੀਆਂ ਦੇ ਸਾਨੂੰ $1 ਨਹੀਂ ਕਿਸੇ ਨੇ ਦੇਣਾ। ਸੋ ਇਸ ਕਰਕੇ ਅਸੀਂ ਜਿੰਨਾ ਚਿਰ ਤੱਕ ਉਹ ਖਤਮ ਨਹੀਂ ਹੁੰਦੀਆਂ ਉਨਾ ਚਿਰ ਤੱਕ ਸਾਡੀ ਇਹ ਕਲੋਜ਼ਿੰਗ ਆਊਟ ਸੇਲ ਹੈ। ਇਸੇ ਤਰ੍ਹਾਂ ਸ਼ੀਸ਼ੇ ਅਸੀਂ ਕੋਸਟ ਪ੍ਰਾਈਸ 'ਤੇ ਪਾ ਰਹੇ ਹਾਂ। ਟਾਈਮਿੰਗ ਜਿਹੜੇ ਨੇ ਉਹ ਮੰਡੇ, ਟਿਊਜ਼ਡੇ, ਵੈਨਸਡੇ ਅਤੇ ਥਰਸਡੇ, 4 ਦਿਨ ਅਸੀਂ ਖੋਲ੍ਹਦੇ ਹਾਂ 12 ਤੋਂ 5 ਵਜੇ ਤੱਕ, ਫਰਾਈਡੇ ਛੁੱਟੀ, ਸੈਚਰਡੇ ਅਤੇ ਸੰਡੇ 11 ਤੋਂ ਲੈ ਕੇ 2 ਵਜੇ ਤੱਕ। ਜਿੰਨਾ ਵੀ ਭੈਣ ਭਰਾਵਾਂ ਨੇ ਫਾਇਦਾ ਲੈਣਾ ਹੋਵੇ, ਬਰੈਂਪਟਨ ਦੇ ਕੰਟਰੀ ਸਾਈਡ ਦੀ ਨੁੱਕਰ 'ਤੇ ਆ ਜਾਓ, ਗੈਸ ਸਟੇਸ਼ਨ ਵਾਲਾ ਪਲਾਜ਼ਾ, ਜੇ ਭੁੱਖ ਲੱਗੀ ਹੈ ਤਾਂ ਪੀਜ਼ਾ ਖਾ ਲਓ, ਅਤੇ ਜੇ ਦੰਦਾਂ ਦੀ ਤਕਲੀਫ ਹੈ ਉੱਥੇ ਡੈਂਟਿਸਟ ਵੀ ਹੈ, ਦੰਦ ਕਢਾ ਲਓ, ਜੇ ਮਾਲਿਸ਼ ਕਰਾਉਣੀ ਹੈ ਮਾਲਿਸ਼ ਕਰਾ ਲਓ, ਜੇ ਕੋਈ ਹੋਰ ਸਰੀਰ ਦੀ ਪ੍ਰੋਬਲਮ ਹੈ ਡਾਕਟਰ ਨੂੰ ਦਿਖਾ ਲਓ, ਜੇ ਦਵਾਈ ਲੈਣੀ ਹੈ ਅਤੇ ਦਵਾਈ ਵੀ ਹੈਗੀ, ਅਤੇ ਕੋਈ ਜੇ ਬ੍ਰੇਨ 'ਚ ਖਰਾਬੀ ਹੈ ਤਾਂ ਕਾਉਂਸਲਿੰਗ ਵੀ ਹੈਗੀ, ਅਤੇ ਜੇ ਅੱਖਾਂ ਦੁਖਦੀਆਂ ਤਾਂ ਸਾਡੇ ਕੋਲ ਆ ਜਾਓ, ਅਸੀਂ ਤੁਹਾਨੂੰ ਐਨਕਾਂ ਦੇ ਦਿਆਂਗੇ। ਸੋ ਨੰਬਰ ਹੈਗਾ 289-569-0127, 289-0127-289 ਏਰੀਆ ਕੋਡ ਹੈ, ਅਤੇ ਦੂਸਰਾ ਨੰਬਰ ਹੈ 905-793-5866, ਮੈਂ ਰਿਪੀਟ ਕਰ ਦਿੰਦਾ, 905-793-5866। ਅਤੇ ਜਿਹੜੇ ਭੈਣ ਭਰਾਵਾਂ ਨੇ ਦੂਰੋਂ ਆਉਣਾ ਹੈ, ਐਡਰੈਸ ਹੈਗਾ 10970 ਬ੍ਰੈਮਲੀ ਰੋਡ, ਤੁਸੀਂ ਆ ਜਾਓ, ਜਦੋਂ ਮਰਜ਼ੀ ਮੈਨੂੰ ਫੋਨ ਕਰ ਲਓ, ਮੈਂ ਡਾਇਰੈਕਸ਼ਨ ਦੇ ਦਿਆਂਗਾ। ਸੋ ਉਹਦੇ ਸਹਿਯੋਗ ਦੇ ਨਾਲ ਇਹ ਮਾਈਂਡ ਐਂਡ ਬੋਡੀ ਪ੍ਰੋਗਰਾਮ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਹਾਂ। ਪਿਛਲੇ 3-4 ਵੀਕਾਂ ਤੋਂ ਇਹਦਾ ਥੋੜ੍ਹਾ ਜਿਹਾ ਜਿਹੜਾ ਪ੍ਰੋਗਰਾਮ ਦਾ ਸਿਸਟਮ ਅਸੀਂ ਚੇਂਜ ਕੀਤਾ, ਜਿਸ ਤਰ੍ਹਾਂ ਕਿ 4 ਕੁ ਵੀਕ ਪਹਿਲਾਂ ਅਸੀਂ ਓਲੰਪੀਆ ਆਰਨੋਲਡ, ਜਿਹੜੇ ਸਾਡੇ ਕੈਲੀਫੋਰਨੀਆ ਦੇ ਗਵਰਨਰ ਸੀਗੇ, ਯੂਨੀਵਰਸ ਬੋਡੀ ਬਿਲਡਰ ਵੀ ਹੋਏ ਨੇ, ਫਿਲਮਾਂ ਦੇ ਹੀਰੋ ਵੀ ਨੇ ਹੋਲੀਵੁੱਡ ਦੇ, ਅਤੇ ਇਸੇ ਤਰ੍ਹਾਂ ਹੀ ਫਿਰ ਅਸੀਂ ਹਰ ਐਕਸੀਲੈਂਸੀ ਇਮਰਾਨ ਖਾਨ, ਜਿਹੜੇ ਕਿ ਹੀ ਇਜ਼ ਰਾਈਟ ਨਾਓ ਦਾ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਉਹਨਾਂ ਦੀ ਕ੍ਰਿਕਟ ਦੀ ਜੀਵਨੀ ਦੇ ਉੱਤੇ, ਉਹਨਾਂ ਦੀ ਕੰਟਰੀਬਿਊਸ਼ਨ ਜੋ ਹੋਸਪਿਟਲ ਦੇ ਬਾਰੇ ਹੈ, ਜੋ ਯੂਨੀਵਰਸਿਟੀ ਉਹਨਾਂ ਨੇ ਬਣਾਈ, ਅਤੇ ਐਜ਼ ਪੋਲੀਟੀਸ਼ੀਅਨ ਜਿਹੜੀ ਉਹਨਾਂ ਦੀ ਖਾਸੀਅਤ ਹੈ, ਦੇਖੋ ਨੋਬਡੀ ਇਜ਼ ਪਰਫੈਕਟ, ਜਿਹੜੀ ਖਾਸੀਅਤ ਉਹ ਖਾਸੀਅਤ ਹੀ ਹੈ ਵੀ ਹੀ ਇਜ਼ ਓਨੈਸਟ ਮੈਨ, ਆਈਡੀਅਲਿਸਟਿਕ ਹੈ। ਇਹ ਠੀਕ ਹੈ ਵੀ ਰੀਅਲਿਸਟਿਕ ਹੋਣ ਲਈ ਟਾਈਮ ਲੱਗਦਾ, ਆਈਡੀਆਜ਼ ਹੈਗੇ ਨੇ ਵੀ ਗਰੀਬਾਂ ਨੂੰ ਉੱਪਰ ਚੱਕ ਲਾਂ, ਪਾਕਿਸਤਾਨ ਨੂੰ ਦੁਨੀਆਂ ਦਾ ਇੱਕ ਬਿਹਤਰ ਦੇਸ਼ ਬਣਾ ਲਾਂ। ਸੋ ਇਸੇ ਤਰ੍ਹਾਂ ਹੀ ਅਸੀਂ ਨਵਜੋਤ ਸਿੰਘ ਸਿੱਧੂ, ਜਿਹੜੇ ਕਿ ਇੰਡੀਆ ਦੇ ਸਾਡੇ ਕ੍ਰਿਕਟਰ ਵੀ ਨੇ, ਸੈਲੈਬ੍ਰਿਟੀਜ਼ ਨੇ, ਸ਼ੋਆਂ ਦੇ ਵਿੱਚ ਵੀ ਆਉਂਦੇ ਨੇ, ਮਿਨਿਸਟਰ ਵੀ ਰਹੇ ਨੇ, ਉਹਨਾਂ ਦੇ ਬਾਰੇ ਵੀ ਇਹ ਕਿਹਾ ਜਾਂਦਾ ਕਿ ਹੀ ਇਜ਼ 100% ਓਨੈਸਟ, ਬੋਲਡ ਨੇ, ਵਧੀਆ ਪਰਸਨੈਲਿਟੀ ਆ, ਉਹਨਾਂ ਦੇ ਉੱਤੇ ਗੱਲ ਕੀਤੀ। ਅਤੇ ਲਾਸਟ ਵੀਕ ਅਸੀਂ ਮਹਾਰਾਜ ਚਰਨ ਸਿੰਘ, ਜਿਹੜੇ ਕਿ ਬਿਆਸ ਦੇ 4th ਗੁਰੂ ਹੋਏ ਨੇ, ਉਹਨਾਂ ਦੇ ਉੱਤੇ ਗੱਲ ਕੀਤੀ। ਅਤੇ ਕਿਉਂਕਿ ਕਰਨਾ ਤਾਂ ਮੈਂ ਲਾਸਟ ਵੀਕ ਕ੍ਰਿਸਮਿਸ ਦੇ ਉੱਤੇ ਚਾਹੁੰਦਾ ਸੀਗਾ, ਪਰ ਕਿਉਂਕਿ ਪਹਿਲਾਂ ਅਨਾਊਂਸ ਹੋ ਗਿਆ, ਇਸ ਕਰਕੇ ਆਈ ਵਾਜ਼ ਹੈਲਪਲੈਸ। ਸੋ ਲਾਸਟ ਵੀਕ ਮੈਂ ਜਿਵੇਂ ਅਨਾਊਂਸ ਕੀਤਾ ਸੀ ਵੀ ਅੱਜ ਅਸੀਂ 2 ਟੌਪਿਕਸ ਨੂੰ ਡਿਸਕਸ ਕਰਾਂਗੇ, ਇੱਕ ਕ੍ਰਿਸਮਿਸ ਜਿਹੜੀ ਕਿ ਹੁਣੀ ਲੰਘ ਕੇ ਹੈਗੀ ਹੈ, ਅਤੇ ਦੂਜਾ ਜਿਹੜਾ ਕਿ ਪਰਸੋਂ ਨਵਾਂ ਸਾਲ ਨਿਕਲਿਆ, ਇਹਦੇ ਉੱਤੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਵੱਖ ਵੱਖ ਸਮੇਂ ਦੇ ਉੱਤੇ। ਤੁਸੀਂ ਵੀ ਆਪਣੇ ਵਿਚਾਰ ਦੇਣੇ ਹੋ ਨਵੇਂ ਸਾਲ ਦੇ ਬਾਰੇ, ਕ੍ਰਿਸਮਿਸ ਦੇ ਬਾਰੇ, ਪ੍ਰੋ ਜਿਹੜੇ ਵਿਊਜ਼ ਨੇ ਉਹ ਛੋਟੇ ਰੱਖਿਓ, ਪਿਆਰ ਨਾਲ ਰੱਖਿਓ, ਪਿਆਰ ਨਾਲ ਲੋਕ ਸੁਣਦੇ ਨੇ, ਰੋਬ ਨਾਲ ਖੁੰਦਕ ਜੀ 'ਚ ਗੱਲ ਕਰਨੀ, ਢੌਂਸ ਜੀ ਮਾਰਨੀ, ਇਹਨੂੰ ਲੋਕ ਬਾਹਲੀ ਲਾਈਕ ਨਹੀਂ ਕਰਦੇ, ਉਹ ਟਾਈਮ ਟੱਪ ਗਿਆ। ਹੁਣ ਤਾਂ ਗੱਲ ਪਿਆਰ ਦੇ ਨਾਲ ਹੀ ਹੱਲ ਹੁੰਦੀਆਂ ਨੇ। ਸੋ ਜਦੋਂ ਵੀ ਤੁਸੀਂ ਕੋਈ ਗੱਲਬਾਤ ਕਰਨੀ ਹੈ, ਕੋਈ ਕਾਲ ਕਰਨਾ ਸਟੂਡੀਓ 'ਚ, 416-620-1778, ਇਹ ਤੁਸੀਂ ਸਾਡਾ ਸਟੂਡੀਓ ਦਾ ਨੰਬਰ ਹੈ। ਸੋ ਤੁਸੀਂ ਜਦੋਂ ਵੀ ਚਾਹੋ ਸਾਨੂੰ ਕਾਲ ਕਰ ਸਕਦੇ ਹੋ, ਰਾਈਟ ਵੇ ਤੁਹਾਡੀ ਅਸੀਂ ਫੋਨ ਕਰ ਲਵਾਂਗੇ। ਅਤੇ ਮੈਂ ਅੱਜ ਕੋਸ਼ਿਸ਼ ਕਰਾਂਗਾ ਕਿ ਸਾਡੇ ਜਿਹੜੇ ਪੰਜਾਬੀ ਮੀਡੀਆ ਦੇ ਬਾਬਾ ਬੋਹੜੀ ਕਹਿੰਦਾ ਮੈਂ ਉਹਨਾਂ ਨੂੰ, ਉਹ ਹੈਗੇ ਮਿਸਟਰ ਕੁਲਦੀਪ ਦੀਪਕ, ਜਿਹੜੇ ਕਿ ਵਧੀਆ ਗਾਉਂਦੇ ਵੀ ਨੇ, ਬੜੀਆਂ ਉਹਨਾਂ ਨੇ ਐਲਬਮਸ ਬਣਾਈਆਂ ਨੇ ਅਤੇ ਆਪਣਾ ਉਹ ਪ੍ਰੋਗਰਾਮ ਵੀ ਕਰਦੇ ਨੇ। ਮੈਂ ਉਹਨਾਂ ਨੂੰ ਕੱਲ੍ਹ ਰਿਕੁਐਸਟ ਕੀਤੀ ਸੀਗੀ ਵੀ ਤੁਹਾਨੂੰ ਵੀ ਅਸੀਂ ਨਵੇਂ ਸਾਲ ਦੇ ਉੱਤੇ ਆ ਕੇ ਤੁਸੀਂ ਵਧਾਈਆਂ ਦਿਓ ਅਤੇ ਨਾਲ ਉਹਨਾਂ ਦੀ ਜੀਵਨੀ ਦੇ ਬਾਰੇ ਥੋੜ੍ਹਾ ਜਿਹਾ, ਕਿਉਂਕਿ ਜਿਹੜੇ ਬਹੁਤ ਉੱਪਰ ਐਡਵਰਟਾਈਜਮੈਂਟ ਹੁੰਦੀ ਉਹਨਾਂ ਦੇ ਲੋਕ ਮਗਰ ਮਾਰ ਫਿਰਦੇ ਨੇ, ਪਰ ਕਈ ਛੁਪੇ ਰੁਸਤਮ ਹੁੰਦੇ ਨੇ ਜਿਹੜੇ ਚੁੱਪ ਚੁਪੀਤੇ ਹੁੰਦੇ ਨੇ, ਲੇਕਿਨ ਉਹਨਾਂ ਦੀਆਂ ਕਾਲਨਾ ਉਹਨਾਂ ਦੀਆਂ ਪਰਸਨੈਲਿਟੀ ਦੇ ਵਿੱਚ ਬਹੁਤ ਅਣਗਿਣਤ ਗੁਣ ਹੁੰਦੇ ਨੇ ਜਿਹੜੇ ਕਿ ਅਸੀਂ ਬਹੁਤੇ ਬੰਦੇ ਪਤਾ ਨਹੀਂ ਹੁੰਦਾ ਜਾਂ ਉਹਦੇ ਵੱਲ ਧਿਆਨ ਨਹੀਂ ਦਿੰਦੇ। ਸੋ ਮੈਂ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਜਿਸ ਤਰ੍ਹਾਂ ਦੀਪਕ ਸਾਹਿਬ ਕਿੰਨੇ ਚਿਰ ਤੋਂ ਮੀਡੀਆ ਦੇ ਵਿੱਚ ਨੇ, ਕਈ ਕੁਛ ਇਹਨਾਂ ਨੇ ਗਾਣੇ ਵੀ ਗਾਏ ਨੇ ਅਤੇ ਹੋਰ ਵੀ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ 4:05 ਤੋਂ ਲੈ ਕੇ ਜਾਂ 4:10 ਤੱਕ ਜੇ ਉਹ ਅਵੇਲੇਬਲ ਹੋ ਗਏ, ਕਿਉਂਕਿ ਹੁਣ ਮੈਂ ਸਟੇਸ਼ਨ ਦੇ ਉੱਤੇ ਬੈਠ ਗਿਆ। ਮੈਂ ਉਹਨਾਂ ਦੇ ਦੋਨੇ ਹੀ ਨੰਬਰ ਟੈਲੀਫੋਨ ਦੇ, ਸਾਡੀ ਜਿਹੜੀ ਇੱਥੇ ਪ੍ਰੋਗਰਾਮ ਨੂੰ ਹੋਸਟ ਕਾ ਮਤਲਬ ਪ੍ਰੋਗਰਾਮ ਨੂੰ ਕੰਡਕਟ ਕਰਦੀ ਹੈ ਐਡਮਿਨਿਸਟ੍ਰੇਸ਼ਨ ਪੁਆਇੰਟ ਆਫ ਵਿਊ ਨਾਲ, ਬੈਸਨਾ ਮੈਂ ਉਹਨਾਂ ਨੂੰ ਦਿੱਤੇ ਨੇ ਕਿ ਆਈ ਡੋਂਟ ਨੋ ਵੈਨ ਸ਼ੀ ਵਿਲ ਕਾਲ, ਬਟ ਜੇ ਕੁਲਦੀਪ ਜੀ ਮੇਰੀ ਗੱਲ ਸੁਣ ਰਹੇ ਨੇ ਤਾਂ ਉਹ ਸ਼ੀ ਵਿਲ ਕਾਲ ਯੂ ਰਾਊਂਡ ਅਬਾਊਟ 4:05 or 4:10, ਬਟ ਸ਼ੀ ਵਿਲ ਕਾਲ ਦੀ 4 ਟੂ ਕਨਫਰਮ। ਸੋ ਉਹਨਾਂ ਨੂੰ ਵੀ ਅਸੀਂ ਲਿਆਵਾਂਗੇ, ਤੁਸੀਂ ਹੋਰ ਵੀ ਕਾਲ ਕਰ ਸਕਦੇ ਹੋ। ਸੋ ਹੁਣ ਸਭ ਤੋਂ ਪਹਿਲਾਂ, ਕਿਉਂਕਿ ਆਪਾਂ ਕ੍ਰਿਸਮਿਸ ਦੇ ਉੱਤੇ ਗੱਲ ਕਰਨੀ ਹੈ, ਜਿਹੜੀ ਕਿ ਕ੍ਰਿਸਮਿਸ ਕੀ ਹੈ, ਦੁਨੀਆ ਦੇ ਵਿੱਚ 25 December ਨੂੰ ਕ੍ਰਿਸਮਿਸ ਮਨਾਈ ਜਾਂਦੀ ਹੈ, ਇਹਦੀ ਡੇਟ ਫਿਕਸ ਹੈ। 25 December ਨੂੰ ਕਿਉਂ, ਸਿੰਪਲ ਤਰੀਕੇ ਨਾਲ ਇਹ ਦੱਸਣਾ ਚਾਹੁੰਦਾ ਕਿ 25 December ਨੂੰ ਜੀਸਸ ਕ੍ਰਾਈਸਟ ਦਾ ਜਨਮ ਹੋਇਆ ਸੀ, ਇਸ ਕਰਕੇ ਕ੍ਰਿਸਮਿਸ ਨੂੰ ਖੁਸ਼ੀਆਂ ਮਨਾਉਂਦੇ ਨੇ, ਤੋਹਫੇ ਦਿੰਦੇ ਨੇ, ਵੱਡੇ ਵੱਡੇ ਹਾਂਜੀ ਪਾਰਟੀਆਂ ਹੁੰਦੀਆਂ, ਉਹ ਖੁਸ਼ੀ ਇਸ ਕਰਕੇ ਮਨਾਈ ਜਾਂਦੀ ਹੈ ਕਿ ਇਸ ਧਰਤੀ ਦੇ ਉੱਤੇ ਪਰਮਾਤਮਾ ਨੇ, ਪੀਰ ਪੈਗੰਬਰ ਨੇ, ਜੀਸਸ ਨੇ ਜਨਮ ਲਿਆ ਸੀ। ਸੋ ਜੀਸਸ ਕ੍ਰਾਈਸਟ, ਕਿਉਂਕਿ ਹੁਣ ਆਪਾਂ, ਮੈਂ ਜ਼ਿਆਦਾ ਉਹਨਾਂ ਦੀ ਲਾਈਫ ਦੇ ਬਾਰੇ ਨਹੀਂ ਜਾਂਦਾ, ਕਿਉਂਕਿ ਹੁਣ ਤਾਂ ਇਹ ਤਾਂ ਪਹਿਲਾਂ 25 ਨੂੰ ਜੇ ਪ੍ਰੋਗਰਾਮ ਦਾ ਮੈਂ ਕਰਨਾ ਸੀਗਾ, ਹੁਣ ਅਸੀਂ ਉਹਨਾਂ ਦੀਆਂ ਜਿਹੜੀਆਂ ਟੀਚਿੰਗਸ ਨੇ ਜਿਹਦੇ ਤੁਸੀਂ ਫਾਇਦਾ ਲੈਣਾ, ਉਹਦੇ ਉੱਤੇ ਕੁਛ ਗੱਲ ਕਰਾਂਗੇ। ਜੀਸਸ ਕ੍ਰਾਈਸਟ ਨੇ ਇੱਕੋ ਹੀ ਗੱਲ 'ਤੇ ਮੈਂ ਗੱਲ ਕਰੂੰਗਾ, ਜੀਸਸ ਕ੍ਰਾਈਸਟ ਨੇ ਕਿਹਾ ਸੀਗਾ ਕਿ ਆਮ ਦਾ ਸਨ ਆਫ ਗੋਡ, ਕਿ ਮੈਂ ਪਰਮਾਤਮਾ ਦਾ ਪੁੱਤਰ ਹਾਂ, ਨੋ ਈਵਲ ਕੈਨ ਟੱਚ ਮੀ, ਕਿ ਮੈਨੂੰ ਕੋਈ ਵੀ ਬੁਰੀ ਤਾਕਤ ਮੈਨੂੰ ਟੱਚ ਨਹੀਂ ਕਰ ਸਕਦੀ, ਕੋਈ ਮੇਰਾ ਵਿਗਾੜ ਨਹੀਂ ਸਕਦੀ। ਕਿਉਂ? ਕਿਉਂਕਿ ਉਹਨਾਂ ਨੂੰ 100% ਇਹ ਯਕੀਨ ਸੀਗਾ ਕਿ ਮੈਂ ਉਸ ਪਰਮ ਪਿਤਾ ਪਰਮੇਸ਼ਰ ਦਾ ਪੁੱਤਰ ਹਾਂ। ਦੇਖੋ, ਜਿਹੜਾ ਸ਼ੇਰ ਹੁੰਦਾ ਉਹਦੇ ਬੱਚੇ ਨੂੰ ਕੀ ਕਹਿੰਦੇ ਹਾਂ ਆਪਾਂ? ਗਧਾ ਤਾਂ ਨਹੀਂ ਕਹਿੰਦੇ ਉਹਦੇ ਪੁੱਤ ਨੂੰ, ਸ਼ੇਰ ਦੇ ਬੱਚੇ ਨੂੰ ਕਹਿੰਦੇ ਹਾਂ ਸ਼ੇਰ, ਹੈਂਜੀ। ਜੇ ਬਾਜ ਦਾ ਬੱਚਾ ਉਹਨੂੰ ਬਾਜ ਕਹਿੰਦੇ ਹਾਂ। ਐਸੀ ਤਾਂ ਨਹੀਂ ਜਿਹੜਾ ਪਰਮਾਤਮਾ ਦਾ ਬੱਚਾ ਹੋ ਜਾਂਦਾ ਉਹ ਵੀ ਪਰਮਾਤਮਾ ਦਾ ਹੋ ਜਾਂਦਾ, ਕਿਉਂਕਿ ਜਿੰਨੀ ਪਰਮਾਤਮਾ ਦੀ ਤਾਕਤ ਹੁੰਦੀ, ਜਿਵੇਂ ਸ਼ੇਰ ਦੀ ਤਾਕਤ ਹੈ, ਉਨੀ ਤਾਕਤ ਲੈ ਕੇ ਉਹਦਾ ਬੱਚਾ ਸ਼ੇਰ ਦਾ ਉਹ ਪੈਦਾ ਹੁੰਦਾ, ਜਿੰਨੀ ਤਾਕਤ ਬਾਜ ਕੋਲ ਹੁੰਦੀ ਹੈ ਉਨੀ ਤਾਕਤ ਬਾਜ ਲੈ ਕੇ ਪੈਦਾ ਹੁੰਦਾ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦਾ ਪੁੱਤਰ ਹੈ, ਜਦੋਂ ਪਰਮਾਤਮਾ ਦੇ ਨਾਲ ਉਹਦਾ ਮਿਲਾਪ ਹੁੰਦਾ, ਉਹਦਾ ਰੂਪ ਹੁੰਦਾ, ਉਹਦਾ ਜਨਮ ਹੁੰਦਾ, ਜਾਂ ਜਿਹਨੇ ਉਹ ਪੈਦਾ ਕੀਤਾ, ਪੈਦਾ ਤਾਂ ਵੈਸੇ ਮੇਰੇ ਹੁਣ ਗੱਲ ਚੱਲਦੀ ਚੱਲਦੀ ਜੀ ਦਿਮਾਗ 'ਚ ਆ ਗਿਆ ਵੀ ਤੁਸੀਂ ਸੋਚੋਗੇ ਪੈਦਾ ਤਾਂ ਸਾਡੇ ਮਾਂ ਬਾਪ ਨੇ ਕੀਤਾ, ਬਿਲਕੁਲ ਠੀਕ ਹੈ, ਇਹਦੇ 'ਚ ਕੋਈ ਦੋ ਰਾਇ ਨਹੀਂ, ਪਰ ਫਿਰ ਅਸੀਂ ਐਂ ਕਿਉਂ ਕਿਹਾ, ਮੈਂ ਐਂ ਕਿਉਂ ਕਿਹਾ ਵੀ ਪਰਮਾਤਮਾ ਨੇ ਪੈਦਾ ਕੀਤਾ? ਦੇਖੋ, ਮਾਂ ਬਾਪ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜੇ ਪਰਮਾਤਮਾ ਆਕਸੀਜਨ ਦੇਣੀ ਬੰਦ ਕਰਦੇ, ਹਵਾ ਬੰਦ ਕਰਦੇ, ਪਾਣੀ ਬੰਦ ਕਰਦੇ, ਉਹਦੇ ਤਾਂ ਮਾਂ ਪਿਓ ਦਾ ਜ਼ੋਰ ਨਹੀਂ, ਤੁਸੀਂ ਜੰਮ ਲਓਗੇ ਨਾ ਮਾਂ ਬਾਪ ਜੰਮ ਲੈਣਗੇ, ਸਾਨੂੰ ਨਹੀਂ ਜੰਮ ਸਕਦੇ। ਸੋ ਇਸ ਕਰਕੇ ਜਿਹੜਾ ਪੂਰੇ ਈਵਨ ਜਿਹੜੇ ਮਾਂ ਬਾਪ ਨੂੰ ਵੀ ਜੰਮੇ ਆ, ਉਹ ਵੀ ਤਾਂ ਪਰਮਾਤਮਾ ਨੇ ਜੰਮੇ ਆ। ਦੇਖੋ ਨਾ, ਜਿੰਨੀ ਵੀ ਕੁਦਰਤ ਦੇ ਵਿੱਚ ਚੀਜ਼ਾਂ ਨੇ, ਜਿਹਦੇ ਨਾਲ ਅਸੀਂ ਸਾਹ ਲੈਂਦੇ ਹਾਂ, ਜਿਹਦੇ ਨਾਲ ਸਾਡੀ ਲਾਈਵ ਹੈ, ਉਹ ਤਾਂ ਪਰਮਾਤਮਾ ਨੇ ਪੈਦਾ ਕੀਤੀ ਹੈ। ਸੋ ਜਦੋਂ ਅਸੀਂ ਪਰਮਾਤਮਾ ਦੇ ਬੱਚੇ ਹਾਂ ਤਾਂ ਅਸੀਂ ਵੀ ਪਰਮਾਤਮਾ ਹੋਵਾਂਗੇ, ਇਸੇ ਕਰਕੇ ਕਿਹਾ ਜਾਂਦਾ ਵੀ ਆਰ ਦਾ ਪੋਟੈਂਸ਼ੀਅਲ ਆਫ ਗੋਡ। ਸੋ ਇਹ ਗੱਲ ਹੈਗੀ ਵਿਸ਼ਵਾਸ 'ਤੇ, ਜਿੰਨਾ ਚਿਰ ਤੱਕ ਬੰਦੇ ਨੂੰ ਵਿਸ਼ਵਾਸ ਹੀ ਨਹੀਂ ਨਾ, ਉਨਾ ਚਿਰ ਤੱਕ ਸਾਡਾ ਕੰਮ ਨਹੀਂ ਬਣਦਾ। ਜੇ ਅਸੀਂ ਡਰਾਮੇਬਾਜ਼ੀ ਸੋਚੀਆਂ ਸੁਣਾਈਆਂ ਗੱਲਾਂ ਹੀ ਕਰੀ ਜਾਵਾਂਗੇ, ਦੇਖ ਲਓ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੰਦਾ। ਸੂਰਜ ਹੈ, ਸੂਰਜ ਅੱਜ ਮੇਰੀ ਵੀ ਉਮਰ 70 ਦੇ ਨੇੜੇ ਹੋ ਗਈ, ਤਾਂ ਮੇਥੋਂ ਵੱਡੇ ਹੋਰ ਵੀ ਹੋਣਗੇ। ਇਸ ਤੋਂ ਪਹਿਲਾਂ ਵੀ ਸੂਰਜ ਚੜ੍ਹਦਾ ਸੀਗਾ, ਇਸ ਤੋਂ 100 ਸਾਲ 1000 ਸਾਲ ਜਿੰਨਾ ਜਦੋਂ ਦਾ ਜਾਂ ਮਨੁੱਖ ਨੇ ਜਨਮ ਲਿਆ ਉਦੋਂ ਦਾ ਸੂਰਜ ਚੜ੍ਹਦਾ ਸੀ, ਸਵੇਰੇ ਅਤੇ ਰਾਤ ਨੂੰ ਛਿਪ ਜਾਂਦਾ ਸੀਗਾ, ਧੁੱਪ ਦਿੰਦਾ ਸੀਗਾ, ਇਹੀ ਹੈ ਨਾ ਗਰਮੀ, ਇੰਨੇ ਕੀ ਨੌਲੇਜ ਸੀ ਨਾ ਸਾਨੂੰ। ਅੱਜ ਸਾਇੰਸ ਨੇ ਤਰੱਕੀ ਕੀਤੀ, ਅੱਜ ਅਸੀਂ ਉਹ ਸੂਰਜ ਦੇ ਉੱਤੋਂ ਸੋਲਰ ਸਿਸਟਮ ਬਣਾ ਲਿਆ, ਉਹਦੇ ਉੱਤੋਂ ਬਿਜਲੀ ਪੈਦਾ ਕਰਨ ਲੱਗ ਗਏ। ਅੱਗੇ ਬਿਜਲੀ ਕਿੱਥੋਂ ਕਰਦੇ? ਥਰਮਲ ਪਲਾਂਟ ਤੋਂ, ਕੋਲੇ ਤੋਂ। ਹੁਣ ਸਾਨੂੰ ਕੀ ਜਿਹਾ ਗਿਆਨ ਹੋ ਗਿਆ ਕਿ ਉਹਦੇ ਨਾਲ ਸੂਰਜ ਦੀ ਲਾਈਟ ਤੋਂ ਉੱਤੋਂ ਸੋਲਰ ਸਿਸਟਮ ਦੇ ਨਾਲ ਅਸੀਂ ਚੁੱਲ੍ਹੇ ਵੀ ਚਲਾ ਲਏ, ਰੋਟੀਆਂ ਵੀ ਬਣਾਉਣ ਲੱਗ ਗਏ। ਸੂਰਜ ਤਾਂ ਪਹਿਲਾਂ ਵੀ ਸੀ, ਪਰ ਫਾਇਦਾ ਅੱਜ ਲਿਆ। ਇਸੇ ਤਰ੍ਹਾਂ ਹੀ ਪਰਮਾਤਮਾ ਸਾਡੇ ਅੰਦਰ ਤਾਂ ਸਦੀਆਂ ਤੋਂ ਸੀ, ਅਸੀਂ ਕੀ ਸੀ? ਖਾ ਲਿਆ, ਪੀ ਲਿਆ, ਜੰਮ ਲਿਆ, ਸੌਂ ਲਿਆ। ਪਰ ਅੱਜ ਜਿਹੜੇ ਬੰਦੇ ਫਾਇਦਾ ਉਠਾ ਲੈਂਦੇ ਨੇ, ਜਿਵੇਂ ਅੱਜ ਸੋਲਰ ਸਿਸਟਮ ਨੇ ਫਾਇਦਾ ਉਠਾਇਆ, ਜਿਹੜੇ ਬੰਦਿਆਂ ਨੇ ਫਾਇਦਾ ਉਠਾ ਲਿਆ, ਜਿਹੜੇ ਬੰਦੇ ਅੰਦਰ ਗਏ ਉਹਨਾਂ ਨੇ ਪਰਮਾਤਮਾ ਨਾਲ ਮਿਲਾਪ ਕਰ ਲਿਆ, ਉਹਨਾਂ ਦੀਆਂ ਪੌਵਾਰਾਂ ਬੱਲੇ ਬੱਲੇ ਹੋ ਗਈ। ਸੋ ਇਸੇ ਤਰ੍ਹਾਂ ਹੀ ਜਿਨ੍ਹਾਂ ਨੇ ਪੈਦਾ ਕਰ ਲਿਆ ਅੰਦਰ ਮਿਲਾਪ ਕਰ ਲਿਆ, ਸੋ ਉਹਦੇ ਨਾਲ ਕੀ ਆ, ਉਹਨਾਂ ਦਾ ਪੱਕਾ ਵਿਸ਼ਵਾਸ ਹੋ ਗਿਆ। ਸੋ ਗੱਲ ਸਾਰੀ ਵਿਸ਼ਵਾਸ ਦੀ ਹੈ। ਜਿਵੇਂ ਕਹਿੰਦੇ ਨੇ ਨਾ, ਇੱਕ ਅੰਨਾ ਆਦਮੀ ਜੀਸਸ ਕ੍ਰਾਈਸਟ ਕੋਲ ਗਿਆ। ਉਹ ਕਹਿੰਦਾ, ਜੀਸਸ ਮੈਨੂੰ ਰੋਸ਼ਨੀ ਦੇ ਦੇ ਪਲੀਜ਼, ਮੈਂ ਦੇਖ ਨਹੀਂ ਸਕਦਾ, ਮੈਂ ਤੇਰੇ ਦਰਸ਼ਨ ਕਰਨੇ, ਮੈਂ ਤੈਨੂੰ ਰੋਸ਼ਨੀ ਦੇ ਸਕਦਾ। ਜੀਸਸ ਕਹਿੰਦਾ, ਮੈਂ ਤੈਨੂੰ ਰੋਸ਼ਨੀ ਕਿਵੇਂ ਦੇ ਸਕਦਾ, ਮੈਂ ਵੀ ਤੇਰੇ ਵਰਗਾ ਹੀ ਹਾਂ, ਮੈਂ ਤੈਨੂੰ ਰੋਸ਼ਨੀ ਕਿਵੇਂ ਦੇਦਾ, ਤੈਨੂੰ ਜੇ ਪਰਮਾਤਮਾ ਨੇ ਅੰਨਾ ਪੈਦਾ ਕੀਤਾ ਮੈਂ ਤੈਨੂੰ ਰੋਸ਼ਨੀ ਕਿਵੇਂ ਦੇ ਦਿਆਂ। ਤਾਂ ਉਹ ਅੰਨਾ ਜਿਹੜਾ ਵਿਅਕਤੀ ਸੀ ਉਹ ਕਹਿੰਦਾ, ਨਹੀਂ ਜੀਸਸ, ਮੈਨੂੰ 100% ਯਕੀਨ ਹੈ ਤੂੰ ਭਾਵੇਂ ਮੇਰੇ ਵਰਗਾ ਲੱਗਦਾ ਪਰ ਤੂੰ ਕੋਈ ਚੀਜ਼ ਹੋਰ ਹੈ, ਜੇ ਤੂੰ ਚਾਹੇਂ ਮੇਰਾ 100% ਵਿਸ਼ਵਾਸ ਹੈ ਕਿ ਤੂੰ ਮੇਰੀਆਂ ਅੱਖਾਂ ਦੀ ਰੋਸ਼ਨੀ ਮੈਨੂੰ ਦੇ ਸਕਦਾ। ਉਹਦਾ 100% ਵਿਸ਼ਵਾਸ ਸੀ। ਜੀਸਸ ਨੇ ਮੱਥੇ 'ਤੇ ਹੱਥ ਲਾਇਆ, ਉਹਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਆ ਗਈ। ਜਦੋਂ ਰੋਸ਼ਨੀ ਆ ਗਈ ਤਾਂ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਬੜੇ ਖੁਸ਼ੀ ਖੁਸ਼ੀ। ਉਹਨੂੰ ਇੱਕ ਹੋਰ ਅੱਗਿਓਂ ਅੰਨਾ ਬੰਦਾ ਬਜ਼ੁਰਗ ਮਿਲ ਗਿਆ ਅਤੇ ਉਹਨੇ ਦੇਖਿਆ ਵੀ ਇਹ, ਉਹਨੇ ਜਦੋਂ ਉਹਨੂੰ ਬੁਲਾਇਆ ਉਹ ਕਹਿੰਦਾ ਵੀ ਤੂੰ ਮੈਨੂੰ ਕਿਵੇਂ ਪਛਾਣ ਲਿਆ? ਕਹਿੰਦਾ, ਮੈਨੂੰ ਹੁਣ ਰੋਸ਼ਨੀ ਆ ਗਈ, ਪਹਿਲਾਂ ਮੈਂ ਅੰਨਾ ਸੀ। ਕਹਿੰਦਾ, ਉਹ ਕਿੱਥੋਂ ਆਈ? ਕਹਿੰਦਾ, ਮੈਨੂੰ ਜੀਸਸ ਕ੍ਰਾਈਸਟ ਨੇ ਦਿੱਤੀ। ਉਹ ਕਹਿੰਦਾ, ਫਿਰ ਮੈਂ ਵੀ ਚੱਲਦਾ ਉਹਦੇ ਕੋਲ। ਉਹ ਵੀ ਜੀਸਸ ਕ੍ਰਾਈਸਟ ਕੋਲ ਚਲਿਆ ਗਿਆ। ਕਹਿੰਦਾ, ਜੀਸਸ ਜੀਸਸ ਮੈਂ ਵੀ ਅੰਨਾ ਅਤੇ ਮੈਨੂੰ ਵੀ ਰੋਸ਼ਨੀ ਦੇ ਦੇ। ਉਹ ਕਹਿੰਦਾ, ਮੈਂ ਕਿਵੇਂ ਦੇ ਸਕਦਾ? ਉਹ ਕਹਿੰਦਾ, ਤੂੰ ਉਹ ਫਲਾਣੇ ਬੰਦੇ ਨੂੰ ਮੇਰੇ ਦੋਸਤ ਨੂੰ ਦਿੱਤੀ ਆ ਰੋਸ਼ਨੀ ਅੱਖਾਂ ਦੀ, ਅਤੇ ਤੂੰ ਫਿਰ ਮੈਨੂੰ ਵੀ ਦੇ ਦੇ। ਉਹ ਕਹਿੰਦਾ, ਨਹੀਂ, ਉਹਨੂੰ ਤਾਂ ਦੇ ਸਕਦਾ ਸੀ, ਤੈਨੂੰ ਨਹੀਂ। ਉਹ ਕਹਿੰਦਾ, ਕਿਉਂ ਨਹੀਂ ਦੇ ਸਕਦਾ ਮੈਨੂੰ ਤੂੰ ਕਾਰਨ ਦੱਸ। ਕਹਿੰਦਾ, ਉਹਦਾ ਵਿਸ਼ਵਾਸ ਸੀਗਾ ਮੇਰੇ 'ਤੇ, ਪਰ ਤੂੰ ਸ਼ਰਤ ਲਾਈ ਹੈ ਵੀ ਕਿਉਂਕਿ ਤੂੰ ਉਹਨੂੰ ਦਿੱਤੀ ਹੈ ਇਸ ਕਰਕੇ ਤੂੰ ਮੈਨੂੰ ਵੀ ਦੇ ਸਕਦਾ। ਕਹਿੰਦਾ, ਇਸ ਕਰਕੇ ਨਹੀਂ, ਇਹ ਵਿਸ਼ਵਾਸ ਤੇਰਾ ਅਧੂਰਾ ਹੈ, ਤੈਨੂੰ ਇਹ ਰੋਸ਼ਨੀ ਨਹੀਂ ਮਿਲ ਸਕਦੀ। ਕਹਿਣ ਦਾ ਭਾਵ ਇਹ ਹੈ ਵੀ ਸਾਡਾ ਜਿਹੜਾ ਵਿਸ਼ਵਾਸ ਹੈ ਸਿਰਫ ਜੇ ਸ਼ਬਦਾਂ ਤੱਕ ਹੈ, ਗੱਲਾਂ ਬਾਤਾਂ ਤੱਕ ਹੈ। ਜਿਵੇਂ ਅਸੀਂ ਕਹਿ ਦਿੰਦੇ ਅਸੀਂ ਸਤਿਗੁਰੂ ਤੋਂ ਨਾਮਦਾਨ ਲੈ ਲਿਆ ਜੀ, ਸਾਡੀ ਮੌਤ ਦੇ ਵੇਲੇ ਉਹ ਰਕਸ਼ਾ ਕਰੂਗਾ, ਜੇ ਛੋਟੇ ਜਿਹੇ ਬਿਮਾਰੀ ਹੋ ਜੇ ਜਾਂ ਬਿਜ਼ਨਸ 'ਚ ਘਾਟਾ ਪੈ ਜੇ ਫਿਰ ਵੀ ਅਸੀਂ ਸਤਿਗੁਰੂ ਨੂੰ ਛੱਡ ਕੇ ਕਾਲੇ ਮਾਂਹ ਕਹਿੰਦੇ ਹਾਂ ਵੀ ਪਾਣੀ ਤੇਰ ਦਿਓ, ਮਿਰਚਾਂ ਦਾ ਕਰ ਦਿਓ, ਨਿੰਬੂ ਟੰਗ ਦਿਓ, ਸਾਡਾ ਕਿ ਸਿਰਫ ਵਿਸ਼ਵਾਸ ਹੈ? ਵਿਸ਼ਵਾਸ ਸਾਨੂੰ ਕਹਿਣ ਦੀ ਗੱਲ ਹੈ। ਅਸੀਂ ਉੱਪਰੋਂ ਉੱਪਰੋਂ ਕਹੀ ਜਾਂਦੇ ਸਾਡਾ ਵਿਸ਼ਵਾਸ ਹੈ ਜੀ, ਅਸੀਂ ਤਾਂ ਨਾਮਦਾਨ ਲੈ ਲਿਆ ਜੀ, ਅਸੀਂ ਤਾਂ ਸੇਵਾ ਬਹੁਤ ਕਰਦੇ ਹਾਂ ਜੀ, ਮੌਤ ਦੇ ਵੇਲੇ ਸਤਿਗੁਰੂ ਆਊਗਾ ਜੀ। ਇਹ ਐਵੇਂ ਡਾਵੇਂਡੋਲ ਗੱਲਾਂ ਨੇ, ਪੱਕੇ ਤੌਰ 'ਤੇ ਨਹੀਂ। ਜੇ ਪੱਕੇ ਤੌਰ 'ਤੇ ਹੋਵੇ ਤਾਂ ਸਾਨੂੰ ਫੁਰਸੀ ਤਾਂ ਮਿਲੇ, ਅਸੀਂ ਚੌਂਕੜੀ ਮਾਰਨੀ ਹਰ ਵਕਤ ਸ਼ੁਰੂ ਕਰੀਏ, ਨਿੰਦਿਆ ਚੁਗਲੀ ਤਾਂ ਅਸੀਂ ਖਹਿੜਾ ਛੱਡ ਦਈਏ। ਜਿਵੇਂ ਕਿ ਉਸ ਅੰਨੇ ਬੰਦੇ ਨੂੰ 100% ਯਕੀਨ ਸੀਗਾ ਅਤੇ ਉਹਨੇ ਕਿਹਾ, ਅਤੇ ਫਿਰ ਰੱਬ ਨੇ ਉਹਦੇ 'ਤੇ ਕਿਰਪਾ ਵੀ ਕਰਤੀ। ਅਸਲ ਦੇ ਵਿੱਚ ਜਿਹੜੇ ਪੂਰਨ ਸੰਤ ਹੁੰਦੇ ਨੇ, ਪਰਫੈਕਟ ਮਾਸਟਰ ਹੁੰਦੇ ਨੇ, ਜਿਵੇਂ ਜੀਸਸ ਕ੍ਰਾਈਸਟ ਨੂੰ ਆਪਾਂ ਕਹਿ ਲਓ ਪਰਮਾਤਮਾ ਸਨ ਆਫ ਗੋਡ ਸੀਗਾ, ਸੋ ਉਹਨਾਂ ਦੇ ਵਿੱਚ ਕੀ ਖਾਸੀਅਤ ਹੁੰਦੀ ਹੈ ਅਤੇ ਸਾਡੇ ਵਿੱਚ ਕੀ ਡਿਫਰੈਂਸ ਹੁੰਦਾ? ਵੀ ਸਾਨੂੰ ਨੌਲੇਜ ਹੁੰਦੀ ਹੈ ਪਾਸਟ ਅਤੇ ਪ੍ਰੈਜੈਂਟ ਦੀ, ਪਹਿਲਾਂ ਕੀ ਸੀ ਅਤੇ ਹੁਣ ਅਸੀਂ ਕੀ ਹਾਂ, ਇੱਥੇ ਤੱਕ ਸਾਨੂੰ ਪਤਾ। ਫਿਊਚਰ ਦੇ ਬਾਰੇ ਸਾਨੂੰ ਨਹੀਂ ਪਤਾ। ਪਰ ਜਦੋਂ ਸਾਡੀ ਅੰਦਰਲੀ ਅੱਖ ਖੁੱਲ੍ਹ ਜਾਂਦੀ ਹੈ, ਥਰਡ ਆਈ ਖੁੱਲ੍ਹ ਜਾਂਦੀ ਹੈ, ਜਦੋਂ ਸਾਨੂੰ ਅੰਦਰੋਂ ਦਿਵ ਗਿਆਨ ਹੋ ਜਾਂਦਾ, ਤਾਂ ਫਿਰ ਉਸ ਅਵਸਥਾ ਦੇ ਵਿੱਚ ਸਾਨੂੰ ਨਾ ਕੇਵਲ ਪਾਸ ਜਾਂ ਪ੍ਰੈਜੈਂਟ ਦਾ ਗਿਆਨ ਹੁੰਦਾ, ਸਗੋਂ ਸਾਨੂੰ ਫਿਊਚਰ ਦਾ ਵੀ ਗਿਆਨ ਹੋ ਜਾਂਦਾ। ਇਹਦੇ ਬਾਰੇ ਇੱਕ ਆਪਾਂ ਜੇ ਸਮਝਣਾ ਹੋਵੇ ਵੀ ਕਿਸ ਤਰ੍ਹਾਂ ਹੁੰਦੀ ਹੈ, ਚਲੋ ਇਹਨੂੰ ਆਪਾਂ ਇਸ ਤਰ੍ਹਾਂ ਲੈ ਲੈਂਦੇ ਹਾਂ। ਮੈਨੂੰ ਕਾਫੀ ਸਮਾਂ ਪਹਿਲਾਂ ਇੱਕ ਗੱਲ ਯਾਦ ਆ ਕਿ ਜਦੋਂ ਸੁਣੀ ਸੀਗੀ ਮੈਂ ਕਿ ਇੱਕ ਜੰਗਲ ਦੇ ਵਿੱਚ 3 ਟ੍ਰੀ ਸੀਗੇ, ਦਰਖਤ ਸੀਗੇ, ਬ੍ਰਿਕਸ਼ ਸੀਗੇ, ਉੱਚੇ ਖੜ੍ਹੇ ਸੀਗੇ। ਪਹਿਲੇ ਬ੍ਰਿਕਸ਼ ਨੇ ਪਰਮਾਤਮਾ ਅੱਗੇ, ਈਸ਼ਵਰ ਅੱਗੇ, ਅੱਲਾਹ ਅੱਗੇ, ਖੁਦਾ ਦੇ ਅੱਗੇ ਇਹ ਅਰਜੋਈ ਕੀਤੀ, ਬੇਨਤੀ ਕੀਤੀ, ਪ੍ਰਾਰਥਨਾ ਕੀਤੀ, ਵਰਸ਼ਿਪ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੇ ਖੁਦਾ, ਹੇ ਅੱਲਾਹ, ਹੇ ਵਾਹਿਗੁਰੂ, ਮੇਰੀ ਤੂੰ ਲੱਕੜ ਜਿਹੜੀ ਮੈਨੂੰ ਬਣਾਇਆ, ਤੂੰ ਇੰਨਾ ਉੱਚਾ ਬਣਾਇਆ, ਮੈਂ ਤੇਰੇ ਕੋਲ ਇਹ ਚਾਹੁੰਦਾ ਕਿ ਮੇਰੀ ਜਿਹੜੀ ਲੱਕੜ ਜਦੋਂ ਤੂੰ ਮੇਰੀ ਲੱਕੜ ਦਾ ਇੱਕ ਅਜਿਹਾ ਸੰਦੂਖ ਬਣਾ, ਬਾਕਸ ਬਣਾ, ਜਿਹਦੇ ਵਿੱਚ ਸਭ ਤੋਂ ਮਹਿੰਗਾ ਜਿਹੜਾ ਹੈਗਾ ਗਹਿਣਾ ਰੱਖਿਆ ਜਾਵੇ। ਅਤੇ ਪਰਮਾਤਮਾ ਕਹਿੰਦਾ, ਤਥਾਸਤੂ, ਕੀ ਮੰਗਿਆ ਉਹਨੇ ਪਹਿਲੇ ਦਰਖਤ ਨੇ ਕਿ ਮੈਨੂੰ ਅਜਿਹਾ ਸੰਦੂਖ ਬਣਾ ਜਿਹਦੇ ਵਿੱਚ ਮਹਿੰਗਾ, ਦੁਨੀਆ ਦਾ ਸਭ ਤੋਂ ਮਹਿੰਗਾ ਹੀਰੇ ਜਵਾਹਰਾ ਜੋ ਵੀ ਹੈ ਕਹਿ ਲਓ ਗਹਿਣਾ ਰੱਖਿਆ ਜਾਵੇ। ਅਤੇ ਦੂਸਰੇ ਟ੍ਰੀ ਨੇ ਵੀ ਰੱਬ ਅੱਗੇ ਅਰਦਾਸ ਕੀਤੀ ਕਿ ਹੇ ਖੁਦਾ, ਤੂੰ ਮੈਨੂੰ ਵੀ ਇਹ ਮੇਰੇ 'ਤੇ ਵੀ ਕਿਰਪਾ ਕਰ ਕਿ ਜਦੋਂ ਜਿਹੜੀ ਮੇਰੀ ਲੱਕੜ ਹੈ ਉਹਦੀ ਅਜਿਹੀ ਬਿਊਟੀਫੁੱਲ ਕਿਸ਼ਤੀ ਬਣੇ, ਨਾਵ ਬਣੇ, ਬੋਟ ਬਣੇ ਜਿਹਦੇ ਵਿੱਚ ਦੁਨੀਆ ਦਾ ਸ਼ਹਿਨਸ਼ਾਹ, ਵੱਡਾ ਸਭ ਤੋਂ ਦੁਨੀਆ ਦਾ ਬਾਦਸ਼ਾਹ ਮੇਰੀ ਕਿਸ਼ਤੀ 'ਚ ਬੈਠੇ ਤਾਂ ਕਿ ਲੋਕ ਮੈਨੂੰ ਯਾਦ ਕਰਨ। ਉਹ ਕਹਿੰਦਾ, ਤਥਾਸਤੂ, ਤੇਰੀ ਵੀ ਗੱਲ ਪੂਰੀ ਹੋ ਜੂਗੀ। ਫਿਰ ਤੀਸਰਾ ਦਰਖਤ ਕਹਿੰਦਾ, ਕਹਿੰਦਾ ਮੇਰੀ ਵੀ ਇੱਕ ਡਿਮਾਂਡ ਹੈ, ਮੇਰੇ 'ਤੇ ਵੀ ਕਿਰਪਾ ਕਰ ਦੇ। ਕਹਿੰਦਾ ਮੇਰੇ 'ਤੇ ਕਿਰਪਾ ਅਜਿਹੀ ਕਰ ਦੇ ਕਿ ਮੇਰਾ ਕੋਈ ਇਹੋ ਜਿਹਾ ਸਮਾਨ ਤਿਆਰ ਕਰ ਲੱਕੜ ਦਾ ਜਿਹਦੇ ਨਾਲ ਲੋਕ ਮੇਰੀ ਪੂਜਾ ਕਰਨ, ਮੈਨੂੰ ਯਾਦ ਕਰਨ, ਜਦੋਂ ਵੀ ਕਦੇ ਮੇਰੀ ਗੱਲ ਮੇਰੀ ਅੱਖਾਂ ਦੇ ਸਾਹਮਣੇ ਫੋਟੋ ਬਣੇ, ਕੋਈ ਚੀਜ਼ ਬਣੇ, ਮੇਰਾ ਸਮਾਨ ਬਣੇ, ਤਾਂ ਲੋਕ ਮੈਨੂੰ ਸਿਜਦਾ ਕਰਨ, ਚੁੱਕ ਚੁੱਕ ਕੇ ਪ੍ਰਣਾਮ ਕਰਨ। ਉਹ ਕਹਿੰਦਾ ਤਥਾਸਤੂ। ਇਹ ਤਿੰਨ ਡਿਮਾਂਡ ਸੀ। ਪਹਿਲੇ ਨੇ ਕਿਹਾ ਸੀ ਸੰਦੂਖ, ਵੀ ਜਿਹਦੇ ਵਿੱਚ ਗਹਿਣਾ ਵਧੀਆ ਹੋਵੇ। ਦੂਜੇ ਨੇ ਕਿਹਾ ਸੀ ਕਿਸ਼ਤੀ, ਜਿਹਦੇ ਵਿੱਚ ਰਾਜਾ ਮਹਾਰਾਜਾ ਬਾਦਸ਼ਾਹ ਵੱਡਾ ਬਾਦਸ਼ਾਹ ਦੁਨੀਆ ਦਾ ਉਹ ਮੇਰੇ 'ਚ ਬੈਠੇ, ਅਤੇ ਤੀਜੇ ਨੇ ਕਿਹਾ ਸੀ ਕਿ ਮੇਰੀ ਪੂਜਾ ਹੋਵੇ। ਸੋ ਉਹ ਜਿਹੜੇ ਦਰਖਤ ਵੱਢੇ, ਵੱਢ ਕੇ ਉਹਦੀ ਲੱਕੜ ਵੇਚਤੀ, ਲੱਕੜ ਵੇਚ ਕੇ ਉਹ ਜਿੱਥੇ ਆਪਣੇ ਜੀਸਿਸ ਕ੍ਰਾਈਸਟ ਹੋਏ ਸੀਗੇ ਬੈਥਲਮ ਦੇ ਵਿੱਚ, ਉੱਥੇ ਜਾ ਕੇ ਉਹ ਲੱਕੜ ਪਹੁੰਚ ਗਈ, ਉੱਥੇ ਵਿਕ ਗਈ। ਸੋ ਜਿਹੜਾ ਪਹਿਲੇ ਦਰਖਤ ਦੀ ਸੀ ਲੱਕੜ, ਉਹ ਜਦੋਂ ਕਿਸੇ ਨੇ ਖਰੀਦੀ ਤਾਂ ਉਹਨੇ ਸੰਦੂਕ ਤਾਂ ਨਹੀਂ ਬਣਾਇਆ, ਉਹਦੀ ਬਣਾਤੀ ਖੁਰਲੀ। ਖੁਰਲੀ ਪਤਾ ਕਿਹਨੂੰ ਪੰਜਾਬੀ 'ਚ ਕਹਿੰਦੇ ਨੇ, ਹੁਣ ਹਿੰਦੀ ਦਾ ਮੈਨੂੰ ਪਤਾ ਨਹੀਂ ਕੀ ਕਹਿੰਦੇ ਨੇ। ਖੁਰਲੀ ਦਾ ਮਤਲਬ ਹੈ ਵੀ ਜਿੱਥੇ ਪਸ਼ੂ, ਗਾਂ ਹੈ, ਮੈਂਸ ਹੈ, ਬੱਕਰੀ ਹੈ, ਕੱਟਾ, ਉੱਥੇ ਜਿਹੜੇ ਹੁੰਦਾ ਘਾਹ ਦਾਣਾ ਪਾਣੀ ਖਾਂਦੇ ਨੇ, ਉਹਨੂੰ ਅਸੀਂ ਖੁਰਲੀ ਪੰਜਾਬੀ 'ਚ ਕਹਿੰਦੇ ਹਾਂ। ਸੋ ਦੂਜੀ ਜਦੋਂ ਖੁਰਲੀ ਬਣਾਤੀ, ਉਹਦੇ ਵਿੱਚ ਗਧੇ, ਗਊਆਂ, ਮੈਸਾਂ ਆ ਕੇ ਤੂੜੀ ਖਾਂਦੀਆਂ ਹੁੰਦੀਆਂ ਸੀ, ਦਾਣਾ ਖਾਂਦੀਆਂ ਸੀ। ਉਹ ਲੱਕੜ ਨੇ ਕਿਹਾ, ਅਰਦਾਸ ਕੀਤੀ, ਕਹਿੰਦੇ ਹੇ ਖੁਦਾ, ਹੇ ਵੱਲਾ, ਹੇ ਵਾਹਿਗੁਰੂ, ਮੈਂ ਤਾਂ ਤੈਨੂੰ ਕਿਹਾ ਸੀ ਤੂੰ ਵਧੀਆ ਸੰਦੂਖ ਬਣਾ ਜਿਹਦੇ ਵਿੱਚ ਗਹਿਣਾ ਰੱਖਿਆ ਜਾਵੇ, ਤੂੰ ਮੈਨੂੰ ਖੁਰਲੀ ਬਣਾਤੀ। ਤੁਸੀਂ ਦੇਖ ਲਓ, ਕੁਝ ਸਮਾਂ ਬੀਤਿਆ, 25 ਦਸੰਬਰ ਨੂੰ ਜਦੋਂ ਜੀਸਿਸ ਕ੍ਰਾਈਸਟ ਦਾ ਜਨਮ ਹੋਇਆ, ਹੁਣ ਮੈਂ ਇਹਦੇ ਵਿੱਚ ਡਿਟੇਲ 'ਚ ਨਹੀਂ ਜਾਂਦਾ, ਕਹਿੰਦੇ ਨੇ ਜਦੋਂ ਮਰੀਅਮ ਨੇ ਜੀਸਿਸ ਕ੍ਰਾਈਸਟ ਨੂੰ ਜਨਮ ਦਿੱਤਾ ਤਾਂ ਉੱਥੇ ਕੁਛ ਵੀ ਨਹੀਂ ਸੀ, ਉਹਦੇ ਵਿੱਚ ਜਿਹੜਾ ਖੋਲਾ ਸੀਗਾ, ਅਹਾਤਾ ਸੀ ਜਿੱਥੇ ਜਾਨਵਰ ਰਹਿੰਦੇ ਸੀਗੇ, ਉੱਥੇ ਉਹਨੇ ਜਨਮ ਦਿੱਤਾ ਸੀਗਾ। ਅਤੇ ਉਸ ਬੱਚੇ ਨੂੰ ਝੁਲਾਉਣ, ਝੂਲਣ, ਬੱਚਾ ਝੂਲੇ, ਉਹਦੇ ਕੋਲ ਕੋਈ ਝੂਲਾ ਨਹੀਂ ਸੀ, ਉਹਨੇ ਉਹ ਖੁਰਲੀ ਦੇ ਵਿੱਚ ਪਾਤਾ। ਹੁਣ ਤੁਸੀਂ ਦੇਖੋ, ਜਿਹੜਾ ਉਹ ਦਰਖਤ ਸ਼ਿਕਾਇਤ ਕਰਦਾ ਸੀ, ਤੂੰ ਮੇਰੀ ਖੁਰਲੀ ਬਣਾਤੀ, ਮੈਂ ਤਾਂ ਤੇਰੇ ਕੋਲ ਆਹ ਮੰਗਿਆ ਸੀਗਾ, ਅਤੇ ਉਦੋਂ ਜੀਸਿਸ, ਉਦੋਂ ਪਰਮਾਤਮਾ ਨੇ ਕਿਹਾ ਵੀ ਦੇਖ, ਤੂੰ ਕਹਿੰਦਾ ਸੀ ਮੈਨੂੰ, ਤੇਰੀ ਇਹ ਸ਼ਰਤ ਸੀ ਵੀ ਮੈਨੂੰ ਅਜਿਹਾ ਸੰਦੂਕ ਬਣਾਈ ਜਿਹਦੇ ਵਿੱਚ ਬਹੁਤ ਵਧੀਆ ਗਹਿਣਾ ਪਾਇਆ ਜਾਵੇ, ਜਿਹੜੇ ਹੀਰੇ ਜਵਾਹਰਾਤ ਨੇ ਇਹਦੇ ਮੁੱਲ ਤਾਂ ਉੱਤਰ ਸਕਦੇ ਨੇ, ਪਰ ਜਿਹੜਾ ਗਹਿਣਾ ਮੈਂ ਤੈਨੂੰ ਜੀਸਿਸ ਕ੍ਰਾਈਸਟ ਦੇ ਵਿੱਚ ਪਾਇਆ, ਇਹ ਉਹ ਗਹਿਣਾ ਜਿਹਦਾ ਕੁੱਲ ਕਾਇਨਾਤ ਤੱਕ ਜਿਹੜੀ ਹੈ ਉਹਦੀ ਵੈਲਿਊ ਰਹੇਗੀ। ਫਿਰ ਦੂਸਰਾ ਦਰਖਤ ਜਿਹਨੂੰ ਕਿਸ਼ਤੀ ਕਿਹਾ ਸੀ, ਉਹਨੂੰ ਕਿਸ਼ਤੀ ਬਣਾਤੀ, ਉਹ ਮਛੇਰੇ ਨੇ ਖਰੀਦ ਲਈ। ਜਦੋਂ ਮਛੇਰੇ ਨੇ ਖਰੀਦ ਲਈ, ਉਹ ਮੱਛੀਆਂ ਫੜਦਾ ਹੁੰਦਾ ਸੀਗਾ, ਜਾਂ ਮਾੜੇ ਮੋਟੇ ਜਿਹੜੇ ਰਾਹਗਰ ਉਹਦੇ ਵਿੱਚੋਂ ਨਹਿਰ ਦੇ ਵਿੱਚੋਂ ਪਾਰ ਹੁੰਦੇ ਸੀ, ਉਦੋਂ ਪੈਸੇ ਲੈ ਕੇ ਨਿਕਾਹ ਆਉਂਦਾ ਸੀ, ਉਹਨੇ ਵੀ ਹੱਥ ਮਾਰਿਆ। ਕਹਿੰਦਾ ਮੈਂ ਤਾਂ ਤੇਰੇ ਕੋਲ ਕਿਹਾ ਸੀ ਇਹ ਤਾਂ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਬੈਠੇ, ਅਤੇ ਤੂੰ ਤਾਂ ਮੈਨੂੰ ਆ ਮਾੜੇ ਮੋਟੇ ਬੰਦੇ ਜਾਂ ਮੱਛੀਆਂ ਫੜਨ ਲਈ ਲਾਤਾ, ਇਹ ਕੀ ਗੱਲ, ਮੈਂ ਕੀ ਕੀਤਾ? ਕਿਉਂਕਿ ਉਹਨੂੰ ਨੌਲੇਜ ਕੀ ਸੀ, ਪਾਸਟ ਦੀ, ਵੀ ਪਹਿਲਾਂ ਮੈਂ ਦਰਖਤ ਸੀ, ਅਤੇ ਦੂਜੀ ਉਹਨੂੰ ਪ੍ਰੈਜੈਂਟ ਦੀ ਸੀ ਕਿ ਆਹ ਮੇਰੇ ਕੋਲ ਮਛੇਰੇ ਮੱਛੀਆਂ ਫੜਦੇ ਨੇ ਜਾਂ ਲੋਕ ਮੇਰੇ 'ਚ ਬਹਿ ਕੇ ਪਾਰ ਹੁੰਦੇ ਨੇ ਤਾਂ ਉਦੋਂ ਪੈਸੇ ਲੈ ਲੈਂਦਾ। ਉਹਨੇ ਵੀ ਕੰਪਲੇਂਟ ਕੀਤੀ ਵੀ ਮੈਂ ਤਾਂ ਤੈਨੂੰ ਕੀ ਕਿਹਾ ਸੀ ਵੀ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਬੈਠੇ। ਫਿਰ ਇੱਕ ਦਿਨ ਆਇਆ ਜਦੋਂ ਜੀਸਿਸ ਕ੍ਰਾਈਸਟ ਉਹਦੇ ਵਿੱਚ ਆਪਣੇ ਚੇਲਿਆਂ ਨਾਲ ਕਿਸ਼ਤੀ 'ਚ ਬੈਠ ਕੇ ਬੈਠਾ, ਤਾਂ ਅਚਾਨਕ, ਉਹਨੂੰ ਤਾਂ ਨਹੀਂ ਪਤਾ ਸੀਗਾ, ਅਚਾਨਕ ਤੂਫਾਨ ਆਇਆ ਉਸ ਸਮੁੰਦਰ ਦੇ ਵਿੱਚ। ਜਦੋਂ ਕਿਸ਼ਤੀ ਡਗਮਾਉਣ ਲੱਗੀ ਅਤੇ ਉਹਦਾ ਮਛੇਰਾ ਵੀ ਘਬਰਾ ਗਿਆ ਵੀ ਤਾਂ ਕਿਸ਼ਤੀ ਉਲਟ ਜੂਗੀ। ਸੋ ਉਸ ਵੇਲੇ ਜੀਸਿਸ ਕ੍ਰਾਈਸਟ ਨੇ ਉੱਪਰ ਅਸਮਾਨ ਵੱਲ ਅੱਖਾਂ ਚੱਕੀਆਂ ਅਤੇ ਅੱਖਾਂ ਚੱਕ ਕੇ ਕਿਹਾ ਕਿ ਤੂਫਾਨ ਨੂੰ ਇਸ਼ਾਰਾ ਕੀਤਾ ਕਿ ਰੁਕ ਜਾ, ਉਸੇ ਵੇਲੇ ਤੂਫਾਨ ਰੁਕ ਗਿਆ। ਸੋ ਦੇਖ, ਉਸ ਵੇਲੇ ਫਿਰ ਪਰਮਾਤਮਾ ਨੇ ਕਿਹਾ ਵੀ ਦੇਖ, ਤੂੰ ਜਿਹੜੀ ਕੰਪਲੇਂਟ ਕਰ ਦਿੰਦਾ ਸੀਗਾ ਤੂੰ ਵੀ ਸ਼ਹਿਨਸ਼ਾਹ ਬੈਠੇ, ਮੈਂ ਤਾਂ ਸ਼ਹਿਨਸ਼ਾਹ ਜਿਹੜੇ ਨੇ ਉਹ ਤਾਂ ਦੁਨੀਆਂ ਦੇ ਉੱਤੇ ਰਾਜ ਕਰਦੇ ਨੇ, ਪਰ ਜਿਹੜੇ ਸ਼ਹਿਨਸ਼ਾਹ ਨੂੰ ਤੈਨੂੰ ਮੈਂ ਅੱਜ ਕਿਸ਼ਤੀ ਦੇ ਵਿੱਚ ਬਿਠਾਇਆ, ਜੀਸਿਸ ਕ੍ਰਾਈਸਟ ਨੂੰ ਬਿਠਾਇਆ, ਉਹ ਤਾਂ ਉਹ ਸ਼ਹਿਨਸ਼ਾਹ ਆ ਜਿਹਦਾ ਕਿ ਦੁਨੀਆਂ 'ਚ ਨਹੀਂ ਰਾਜ ਚੱਲਦਾ, ਉੱਪਰ ਕਾਇਨਾਤ ਦੇ ਵਿੱਚ ਸੂਰਜ, ਚੰਦ, ਆਕਾਸ਼, ਸਾਰੀ ਯੂਨੀਵਰਸ ਦੇ ਵਿੱਚ ਚੱਲਦਾ, ਜਿਹੜਾ ਕਿ ਜਿੰਨਾ ਮਰਜ਼ੀ, ਚਾਹੇ ਬਿਲ ਕਲਿੰਟਨ ਹੋਵੇ, ਚਾਹੇ ਆਪਣਾ ਡੱਗ ਫੋਰਡ ਹੋਵੇ, ਜਿਹੜਾ ਮਰਜ਼ੀ ਆ, ਇੱਕ ਆਪਣਾ ਅਮਰੀਕਾ ਦਾ ਰਾਸ਼ਟਰਪਤੀ ਆ ਜਿਹਨੂੰ ਸਭ ਤੋਂ ਪਾਵਰਫੁੱਲ ਕਹਿੰਦੇ, ਜਾਂ ਚਾਈਨਾ ਦਾ ਕਹਿਣਾ, ਇਹ ਦੁਨੀਆਂ ਦੇ ਉੱਤੇ ਤਾਂ ਰੋਹ ਮਾਰ ਸਕਦੇ ਨੇ, ਪਰ ਇਹ ਚੰਨ ਨੂੰ ਜਾਂ ਹਵਾਵਾਂ ਨੂੰ ਜਾਂ ਮੀਂਹ ਨੂੰ ਜਾਂ ਤੂਫਾਨ ਨੂੰ ਨਹੀਂ ਕਹਿ ਸਕਦੇ ਰੁਕ ਜਾ। ਉਹ ਕੋਈ ਬੰਦਾ ਉਹੀ ਕਹਿ ਸਕਦਾ ਕਿ ਪਰਮਾਤਮਾ ਦਾ ਆਪਣਾ ਬੰਦਾ ਹੋਵੇ ਜਿਹੜਾ ਕਿ ਸਨ ਆਫ ਗੋਡ ਹੋਵੇ। ਸੋ ਉਹਦੀ ਗੱਲ ਇਹ ਪੂਰੀ ਕੀਤੀ ਕਿਉਂਕਿ ਉਹਨੂੰ ਫਿਊਚਰ ਦੇ ਬਾਰੇ ਨਹੀਂ ਪਤਾ ਸੀ। ਫਿਰ ਤੀਸਰਾ ਜਿਹੜਾ ਬੰਦਾ ਕਹਿੰਦਾ ਸੀ ਕਿ ਮੇਰੀ ਪੂਜਾ ਹੋਵੇ, ਮੇਰੀ ਲੱਕੜ ਦਾ ਅਜਿਹਾ ਸਮਾਨ ਬਣੇ, ਉਹਦਾ ਇੱਕ ਬੰਦਾ ਸਮਾਨ ਲੈ ਕੇ ਲੱਕੜਾਂ ਕੱਟ ਕੇ ਰੱਖ ਲਈਆਂ, ਉਹ ਵੀ ਸ਼ਿਕਾਇਤ ਕਰਦਾ ਸੀ ਵੀ ਮੈਂ ਤਾਂ ਸੋਚਦਾ ਹੀ ਲੋਕ ਮੇਰੀ ਪੂਜਾ ਕਰਨਗੇ, ਤੂੰ ਤਾਂ ਮੈਨੂੰ ਇੱਥੇ ਤਵੇਲੇ 'ਚ ਇਕੱਠੀਆਂ ਕਰਕੇ ਲੱਕੜਾਂ ਦੇ ਨਾਲ ਜੋੜਦਾ। ਕਹਿੰਦੇ ਜਦੋਂ ਜੀਸਿਸ ਕ੍ਰਾਈਸਟ ਨੂੰ ਸੂਲੀ ਦੇ ਉੱਤੇ ਚੜਾਇਆ ਗਿਆ ਤਾਂ ਉਹ ਫੱਟਾ ਉੱਥੋਂ ਲਿਆ, ਉਹਦੇ ਵਿੱਚ ਕਿੱਲ ਠੋਕੇ ਗਏ ਅਤੇ ਜੀਸਿਸ ਕ੍ਰਾਈਸਟ ਨੂੰ ਟੰਗਿਆ ਗਿਆ। ਤੁਸੀਂ ਦੇਖ ਲਓ, ਅੱਜ ਜੀਸਿਸ ਕ੍ਰਾਈਸਟ 'ਤੇ ਜਿੱਥੇ ਵੀ ਅਸੀਂ ਚਰਚ ਜਾਂਦੇ ਹਾਂ, ਜਦੋਂ ਵੀ ਅਸੀਂ ਜੀਸਿਸ ਕ੍ਰਾਈਸਟ ਨੂੰ ਸਿਜਦਾ ਕਰਦੇ ਹਾਂ, ਉਹਦੀ ਇੱਜ਼ਤ ਕਰਦੇ ਹਾਂ, ਉੱਥੇ ਉਹ ਸਲੀਬ ਦੀ ਵੀ ਇੱਜ਼ਤ ਕੀਤੀ ਜਾਂਦੀ ਹੈ, ਉਹਦੇ ਵੀ ਦਰਸ਼ਨ ਕੀਤੇ ਜਾਂਦੇ ਨੇ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਆਮ ਜਿੰਨਾ ਚਿਰ ਤੱਕ ਸਾਡਾ ਪਰਦਾ ਨਹੀਂ ਖੁੱਲ੍ਹਦਾ ਸਾਨੂੰ ਫਿਊਚਰ ਦਾ ਨਹੀਂ ਪਤਾ ਲੱਗਦਾ। ਜਦੋਂ ਸਾਡਾ ਪਰਦਾ ਖੁੱਲ੍ਹ ਜਾਂਦਾ ਫਿਰ ਸਾਨੂੰ, ਜਿਵੇਂ ਕਹਿੰਦੇ ਨਾ, ਜਿਹਦੇ ਬੰਦੇ ਦਾ ਪਰਦਾ ਖੁੱਲ੍ਹ ਜਾਓ ਦੱਸ ਦਿੰਦਾ ਮੌਤ ਕਦੋਂ ਹੋਊਗੀ। ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਜਿਉਂਦੇ ਜੀ ਮਰਨਾ, ਮਰ ਕੇ ਕੋਈ ਨਹੀਂ ਦੱਸਦਾ ਕਿ ਮੈਨੂੰ ਸੱਚਖੰਡ ਲੈ ਗਏ ਜਾਂ ਮੈਨੂੰ ਸਵਰਗ ਮਿਲ ਗਿਆ ਜਾਂ ਮੈਨੂੰ ਨਰਕ ਮਿਲ ਗਿਆ। ਉਹ ਤਾਂ ਐਵੇਂ ਗੱਲਾਂ ਡਰਾਮੇਬਾਜ਼ੀ ਨੇ, ਲਿਫਾਫੇਬਾਜ਼ੀ ਨੇ, ਨਾ ਕੋਈ ਸਾਨੂੰ ਦੱਸ ਸਕੀ ਗਿਆ। ਜਦੋਂ ਵੀ ਕੋਈ ਦੱਸੂਗਾ ਉਹ ਜਿਉਂਦੇ ਜੀ ਦੱਸੂਗਾ। ਉਹ ਜਿਉਂਦੇ ਜੀ ਕਦੋਂ ਦੱਸੂਗਾ? ਜਦੋਂ ਉਹਦਾ ਅੰਦਰਲਾ ਪਰਦਾ ਖੁੱਲ੍ਹ ਜੂਗਾ, ਫਿਰ ਉਹਦੀ ਤਾਂ ਰਮਤਿਆਂ ਲਈ ਯਕੀਨ ਹੋ ਜਾਂਦਾ 100%। ਕਹਿੰਦੇ ਨੇ, ਮੈਨੂੰ ਇੱਕ ਗੱਲ ਹੋਰ ਯਾਦ ਆ ਗਈ, ਇੱਕ ਕੋਈ ਫਕੀਰ ਸੀਗਾ ਜੰਗਲ ਦੇ ਵਿੱਚ ਬੈਠਾ ਆਪਣੀ ਮੈਡੀਟੇਸ਼ਨ ਕਰ ਰਿਹਾ ਸੀਗਾ। ਜਦੋਂ ਮੈਡੀਟੇਸ਼ਨ ਕਰ ਰਿਹਾ ਸੀ ਉਹਦੀ, ਉਹ ਬੱਕਰੀਆਂ ਚਰਾਉਂਦਾ ਹੁੰਦਾ ਸੀ, ਭੇਡਾਂ 'ਤੇ ਬੱਕਰੀਆਂ ਚਰਾਉਂਦਾ ਹੁੰਦਾ ਸੀ ਜੰਗਲ ਦੇ ਵਿੱਚ, ਅਤੇ ਬੱਕਰੀਆਂ ਘਾਹ ਘੂ ਖਾ ਰਹੀਆਂ ਸੀ, ਉਹ ਰੱਬ ਦੀ ਮੌਤ 'ਚ ਸਮਾਧੀ ਲਾ ਕੇ ਬੈਠ ਗਿਆ। ਅਤੇ ਜਦੋਂ ਸਮਾਧੀ ਲਾ ਕੇ ਬੈਠਾ ਸੀ ਤਾਂ ਇੱਕ ਭੇੜੀਆ ਆਇਆ। ਭੇੜੀਆ ਪਤਾ ਕਿਹਨੂੰ ਕਹਿੰਦੇ ਨੇ? ਭੇੜੀਆ ਹੁੰਦਾ ਜਿਹੜਾ ਬੱਕਰੀਆਂ ਨੂੰ, ਮੈਸਾਂ ਨੂੰ, ਗਊਆਂ ਨੂੰ, ਸ਼ੇਰ ਨੂੰ, ਬੰਦੇ ਨੂੰ 2 ਮਿੰਟ 'ਚ ਦੀ ਖਾ ਜਾਂਦਾ, ਐਡਾ ਖਤਰਨਾਕ ਹੁੰਦਾ। ਉਹ ਭੇੜੀਆ ਆਇਆ ਅਤੇ ਆ ਕੇ ਉਹ ਫਕੀਰ ਦੇ ਸਾਹਮਣੇ ਬੈਠ ਗਿਆ, ਅਤੇ ਜਦੋਂ ਬੈਠਾ ਤਾਂ ਕੋਲੋਂ ਦੀ ਕੁੱਠ 'ਤੇ ਬੰਦਾ ਨਿਕਲਿਆ, ਊਂਟ ਦੇ ਉੱਤੇ, ਕੈਮਲ ਦੇ ਉੱਤੇ, ਉੱਚਾ ਹੁੰਦਾ ਤੁਹਾਨੂੰ ਪਤਾ, ਉਹਦੇ ਉੱਤੇ ਨਿਕਲਿਆ ਅਤੇ ਉਹਨੇ ਦੇਖਿਆ ਵੀ ਭੇੜੀਆ ਬੈਠਾ। ਉਹ ਸਾਹਮਣੇ 2-4 ਫੁੱਟ ਦੇ ਫਰਕ ਦੇ ਉੱਤੇ ਉਹ ਬੰਦਾ ਅੱਖਾਂ ਦੀਆਂ ਮੀਚੀ ਬੈਠਾ, ਅਤੇ ਨਾਲ ਹੀ ਬੱਕਰੀਆਂ ਭੇਡਾਂ ਜਿਹੀਆਂ ਘਾਹ ਖਾਈ ਜਾਂਦੀਆਂ, ਡਰਦੀਆਂ ਨੇ, ਬੇਫਿਕਰ ਹੋ ਕੇ ਭੇੜੀਏ ਦੇ ਕੋਲੇ ਤੁਰੀਆਂ ਫਿਰਦੀਆਂ। ਉਹਨੇ ਕਿਹਾ ਵੀ ਮੈਂ ਫਾਇਦਾ ਕਰਾਂ। ਉਹਨੇ ਉੱਚੀ ਦੇ ਨੇ ਆਵਾਜ਼ ਮਾਰੀ, ਕਹਿੰਦਾ ਉਹ ਫਕੀਰ, ਉਹ ਬੰਦੇ। ਉਹਨੇ ਅੱਖ ਖੋਲ੍ਹੀ, ਕਹਿੰਦਾ ਹਾਂਜੀ ਦੱਸੋ। ਕਹਿੰਦਾ ਤੈਨੂੰ ਡਰ ਨਹੀਂ ਲੱਗਦਾ? ਆਹ ਭੇੜੀਆ ਤੇਰੇ ਕੋਲੇ ਖੜਾ, ਸਾਰੀਆਂ ਬੱਕਰੀਆਂ ਬੁੱਕਰੀਆਂ ਭੇੜੀਆਂ ਖਾਜੂ, ਭੇਡਾਂ ਖਾਜੂ, ਤੂੰ ਭੱਜ ਜਾ ਇੱਥੋਂ, ਲੁਕ ਜਾ ਕਿਤੇ ਦਰਖਤ ਉੱਤੇ ਚੜ ਜਾ। ਉਹ ਕਹਿੰਦਾ ਜੀ ਮੈਨੂੰ ਡਰ ਨਹੀਂ ਲੱਗਦਾ। ਕਹਿੰਦਾ ਤੈਨੂੰ ਡਰ ਨਹੀਂ ਲੱਗਦਾ ਇਹ ਤੋਂ? ਕਹਿੰਦਾ ਮੈਨੂੰ, ਉਹਦਾ ਜਵਾਬ ਸੀਗਾ, ਕਹਿੰਦਾ ਮੈਨੂੰ ਡਰ ਉਨਾ ਚਿਰ ਲੱਗਦਾ ਸੀਗਾ ਜਦੋਂ ਮੈਂ ਦੁਨੀਆ ਨਾਲ ਪਿਆਰ ਕਰਦਾ ਸੀ। ਜਿੰਨਾ ਚਿਰ ਮੈਂ ਦੁਨੀਆ ਨਾਲ ਪਿਆਰ ਕੀਤਾ ਅਤੇ ਦੁਨੀਆ ਤੋਂ ਮੈਂ ਹੀ ਸਿੱਖਿਆ, ਅਤੇ ਮੈਨੂੰ ਇਹ ਹਮੇਸ਼ਾ ਡਰ ਹੁੰਦਾ ਸੀ ਕਿ ਭੇੜੀਏ ਤੋਂ ਭੱਜੋ। ਪਰ ਜਦੋਂ ਮੈਂ ਹੁਣ ਅੰਦਰ ਪਰਮਾਤਮਾ ਦੇ ਨਾਲ ਪਿਆਰ ਕਰਨ ਲੱਗਿਆ ਤਾਂ ਮੈਂ ਤਾਂ ਕਿ ਮੇਰੀਆਂ ਬੱਕਰੀਆਂ ਵੀ ਨਹੀਂ ਡਰਦੀਆਂ। ਤੁਸੀਂ ਦੇਖ ਲਓ, ਜੇ ਕਈਆਂ ਦਾ ਜ਼ਿੰਦਗੀ ਤਜਰਬਾ ਹੋਊਗਾ ਕਿ ਕਿਸੇ ਸੰਤ ਮਹਾਤਮਾ ਜਿਹੜੇ ਬੰਦੇ ਅੰਦਰ ਲਿਵ ਲਾਉਂਦੇ ਨੇ, ਚੌਂਕੜੀ ਮਾਰਦੇ ਨੇ, ਪਾਠ ਕਰਦੇ ਨੇ, ਅੰਦਰੋਂ ਸੁਰਤ ਨੂੰ ਚੜ੍ਹਾਉਂਦੇ ਨੇ, ਮੈਡੀਟੇਸ਼ਨ ਕਰਦੇ ਨੇ, ਉਹਨਾਂ ਦੇ ਕੋਲ ਕਬੂਤਰ ਵੀ, ਬਿੱਲੀਆਂ ਵੀ ਅਤੇ ਕੁੱਤੇ ਵੀ ਨਾਲ ਹੀ ਰੋਟੀ ਖਾਈ ਜਾਂਦੇ ਨੇ, ਕੋਈ ਇੱਕ ਦੂਜੇ ਨੂੰ ਮਾਰਦਾ ਨਹੀਂ, ਉਹਨਾਂ ਦੇ ਨਾਲ ਪਿਆਰ ਹੋ ਜਾਂਦਾ। ਇਹ ਤਾਕਤ ਦਾ ਨਾਂ ਹੈ, ਇਹ ਵਿਸ਼ਵਾਸ ਦਾ ਨਾਂ ਹੈ, ਕਿਉਂਕਿ ਜੋ ਅਸੀਂ ਵਿਸ਼ਵਾਸ ਕਰਦੇ ਹਾਂ ਨਾ ਫਿਰ ਗੱਲ ਪੱਕੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਥੋੜ੍ਹੇ ਮਹੀਨਾ ਕੁ ਪਹਿਲਾਂ ਮੈਂ ਸਾਈਕਲ 'ਤੇ ਜਾ ਰਿਹਾ ਸੀਗਾ ਅਤੇ ਉੱਥੋਂ ਮੈਂ ਤੁਹਾਨੂੰ ਦੱਸ ਦੇਣਾ, ਇਹ ਗੋਰਵੇ ਅਤੇ ਮਕਵੀਨ ਦੀ ਗੱਲ ਹੈ। ਮੈਂ ਸਾਈਕਲ 'ਤੇ ਜਾ ਰਿਹਾ ਸੀ, ਖੇਤ 'ਚੋਂ ਭੱਜ ਕੇ ਵੱਡਾ ਸਾਰਾ ਕੁੱਤਾ ਮੇਰੇ ਭੱਜ ਕੇ ਆ ਗਿਆ ਅਤੇ ਮੈਂ ਕਿਹਾ ਵੀ ਇਹ ਤਾਂ ਮੈਨੂੰ ਮਾਰ ਦੂ, ਅਤੇ ਹੋਰ ਤਾਂ ਕੋਈ ਹੱਲ ਨਹੀਂ ਸੀਗਾ। ਮੈਂ ਜੇ ਆਪਣੀ ਚਲਾਕੀ ਕਰਾਂ ਵੀ ਮੈਂ ਭਜਾ ਲਾਂ ਸਾਈਕਲ, ਕਿੰਨਾ ਕੁ ਭਜਾ ਲੂੰਗਾ? ਉਹਨੇ ਫਾੜ ਕੇ ਮੇਰੇ ਟੋਟੇ ਕਰ ਦੇਣਾ ਸੀ, ਪਾੜ ਕੇ ਖਾ ਜਾਣਾ ਸੀ ਵਧੀਆ, ਹਾਂਜੀ। ਪਰ ਮਿਲਣਾ ਤੁਹਾਨੂੰ ਕੁਛ ਨਹੀਂ ਸੀ, ਕਿਉਂਕਿ ਮੇਰੇ 'ਚ ਤਾਂ ਇਕੱਲੀਆਂ ਸਬਜ਼ੀਆਂ ਹੀ ਨਿਕਲਣੀਆਂ ਸੀ, ਉਹਨੂੰ ਮੀਟ ਮੂਟ ਤਾਂ ਨਿਕਲਣਾ ਨਹੀਂ ਸੀ ਕੁਛ ਵੀ। ਸੋ ਖੈਰ, ਐਨੀਵੇ ਤਾਂ ਮੈਂ ਲਾਈਟ ਨੋਟ 'ਚ ਕਹਿਤਾ, ਜਦੋਂ ਕੁੱਤਾ ਭੱਜ ਗਿਆ ਮੈਂ ਸਾਈਕਲ 'ਤੇ ਉੱਤਰ ਗਿਆ ਅਤੇ ਆਪਣੇ ਪਰਮਾਤਮਾ ਨੂੰ ਯਾਦ ਕੀਤਾ, ਅੱਖਾਂ ਮੀਚ ਲੀਆਂ, ਪਰ ਚੋਰੀ ਖਿਆਲ ਉੱਧਰ ਵੀ ਰੱਖਿਆ। ਉਹ ਕੁੱਤਾ ਨਾ ਤਾਂ ਭੌਂਕਿਆ ਨਾ ਕੁਛ ਕੀਤਾ, ਦੂਰ ਖੜ੍ਹਾ ਰਿਹਾ। ਸੋ ਕਹਿਣ ਦਾ ਮੇਰਾ ਮਤਲਬ ਵੀ ਜਦੋਂ ਤੁਸੀਂ ਪਰਮਾਤਮਾ ਦੀ ਇੰਨੀ ਤਾਕਤ ਹੈ, ਤਾਕਤ ਕਰਕੇ ਹੀ ਅਸੀਂ ਦੁਨੀਆ ਸਾਡਾ ਯਕੀਨ ਕਰੇ ਜਾਂ ਨਾ ਕਰੇ, ਪਰ ਇਹ ਤਾਕਤ ਹੈ। ਜੀਸਸ ਕ੍ਰਾਈਸਟ ਨੇ ਹੋਰ ਬੜੀਆਂ ਐਗਜ਼ਾਮਪਲਾਂ ਦਿੱਤੀਆਂ, ਇਫ ਦਾ ਈ ਆਈ ਬੀ ਸਿੰਗਲ ਦਾ ਈ ਹੋਲ ਬਾਡੀ ਸ਼ੈਲਪ ਆਫ ਲਾਈਫ। ਉਹਨੇ ਇਹੀ ਕਿਹਾ ਸੀ, ਮਿਹਨਤ ਕਰੋ, ਮਿਹਨਤ ਕਰੋ, ਜਦੋਂ ਤੁਹਾਨੂੰ ਤੀਸਰੀ ਤੁਹਾਡੀ ਅੱਖ ਖੁੱਲ੍ਹ ਜੂਗੀ, ਤੁਹਾਡੇ ਸਾਰਾ ਸਰੀਰ ਪ੍ਰਕਾਸ਼ ਦੇ ਨਾਲ, ਨੂਰ ਦੇ ਨਾਲ ਭਰ ਜੂਗਾ। ਜਦੋਂ ਉਹਨੂੰ ਜੀਸਸ ਕ੍ਰਾਈਸਟ ਨੂੰ ਫਾਂਸੀ ਦਿੱਤੀ ਗਈ, ਕਿਉਂਕਿ ਮੈਂ ਅਗਲਾ ਨਵੇਂ ਸਾਲ 'ਤੇ ਵੀ ਕਰਨਾ, 4 ਵਜੇ ਦੇ ਨੇੜੇ ਪ੍ਰੋਗਰਾਮ ਸ਼ੁਰੂ ਕਰਨਾ। ਸੋ ਜਦੋਂ ਜੀਸਸ ਕ੍ਰਾਈਸਟ ਨੂੰ ਫਾਂਸੀ ਦਿੱਤੀ ਗਈ, ਉਹ ਐਡੀ ਵੱਡੀ ਤਾਕਤ ਦਾ ਮਾਲਕ ਸੀ, ਪਰ ਉਹ ਰੱਬ ਦੇ ਭਾਣੇ 'ਚ ਰਹਿੰਦੇ ਨੇ, ਤੇਰਾ ਭਾਣਾ ਮਿੱਠਾ ਲਾਗੇ, ਕਿਉਂਕਿ ਨਹੀਂ ਤਾਂ ਕਈ ਕੁਛ ਵੀ ਕਰ ਸਕਦੇ ਸੀ। ਇਹ ਗੱਲ ਨਹੀਂ ਵੀ ਉਹ ਨਹੀਂ ਕਰ ਸਕਦੇ, ਉਹ ਕੁਛ ਵੀ ਕਰ ਸਕਦੇ ਸੀ, ਪਰ ਉਹ ਪਰਮਾਤਮਾ ਦੀ ਰਜ਼ਾ 'ਚ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਆ ਲੋਕ ਮੇਰੇ ਨਾਲ ਮਿਸਬਿਹੇਵ ਕਰਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਕਰਾਈਆ ਕਿਹਾ, ਉਹਨਾਂ ਦੇ ਪੱਥਰ ਮਾਰੇ, ਹਾਂਜੀ, ਪਲਟੂ ਸਾਹਿਬ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ, ਹਾਂਜੀ, ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਤਾ। ਸੋ ਇਸ ਕਰਕੇ ਜੀਸਸ ਕ੍ਰਾਈਸਟ ਨੂੰ ਜਦੋਂ ਸੂਲੀ 'ਤੇ ਚੜਾਇਆ ਗਿਆ ਸੀਗਾ ਤਾਂ ਉਹਨੇ ਕੀ ਕਿਹਾ? ਓ ਫਾਦਰ ਫਾਰ ਗਿਵ ਦੈਮ ਐਜ਼ ਦੇ ਨੋ ਨਾਟ ਵਟ ਦੇ ਡੂ, ਕਿ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰ ਦੇ, ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ, ਗਿਆਨੀ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕੀ ਕਰਨ ਲੱਗੇ ਨੇ। ਸੋ ਇਸ ਕਰਕੇ ਉਹ ਬੜੇ ਦਿਆਲੂ ਹੁੰਦੇ ਨੇ। ਸੋ ਦਿਆਲੂ ਜਿੰਨੇ ਵੀ ਨੇ ਸਾਡੇ ਰਿਸ਼ੀ ਮੁਨੀ, ਪੀਰ, ਪੈਗੰਬਰ, ਸੰਤ, ਹਾਂਜੀ, ਜਿੰਨੇ ਵੀ ਸਾਡੇ ਗੁਰੂ ਸਾਹਿਬਾਨ ਹੋਏ, ਦੇਖੋ ਉਹਨਾਂ ਦੇ ਬੱਚਿਆਂ ਨੂੰ ਉਹ ਸਰੰਦ ਦੀਆਂ ਨੀਹਾਂ ਦੇ ਵਿੱਚ ਚਨਾਤਾ ਸਿੱਧੀ ਕਰਨ ਦੇ ਲਈ ਗੋਡੇ ਛਿੱਲਤੇ ਵੀ ਕਿਤੇ ਕੰਧ ਨਾਲ ਵਿੰਗੀ ਹੋ ਜਾਵੇ, ਸਾਨੂੰ ਪਤਾ ਹੀ ਨਹੀਂ। ਅਸੀਂ ਸੋਚਦੇ ਹਾਂ ਵੀ ਉਹਨਾਂ ਨੇ ਕੀਤਾ, ਉਹਨਾਂ ਨੇ ਭਾਈ ਸਾਹਿਬ ਕੁਛ ਨਹੀਂ ਕੀਤੇ, ਜਦੋਂ ਗੁਰੂ ਨਾਨਕ ਸਾਹਿਬ ਦੇ ਪੱਥਰ ਮਾਰੇ ਉਦੋਂ ਵੀ ਅਸੀਂ ਸੀਗੇ, ਜਦੋਂ ਜੀਸਸ ਕ੍ਰਾਈਸਟ ਨੂੰ ਸੂਲੀ ਚੜਾਇਆ ਉਦੋਂ ਅਸੀਂ ਸੀਗੇ, ਜਦੋਂ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਾਇਆ ਉਦੋਂ ਵੀ ਅਸੀਂ ਸੀਗੇ, ਅਤੇ ਹੁਣ ਵੀ ਅਸੀਂ ਘੱਟ ਨਹੀਂ ਕਰਦੇ, ਕਿਉਂਕਿ ਅਸੀਂ ਡਿਫਰੈਂਟ ਡਿਫਰੈਂਟ ਰੂਪ ਦੇ ਵਿੱਚ ਆਉਂਦੇ ਹਾਂ, ਅਤੇ ਸੰਤ ਸਤਿਗੁਰੂ ਪਰਮਾਤਮਾ ਪੀਰ ਪੈਗੰਬਰ ਕਿਸੇ ਵੀ ਭਾਸ਼ਾ 'ਚ ਹੋਣ ਉਹ ਵੀ ਡਿਫਰੈਂਟ ਰੂਪ ਦੇ ਵਿੱਚ ਆਉਂਦੇ ਨੇ। ਗੱਲ ਇੰਨੀ ਹੈ ਵੀ ਉਹਨਾਂ ਦਾ ਪਰਮਾਤਮਾ ਦੇ ਨਾਲ ਲਿਵ ਜੁੜ ਜਾਂਦੀ ਹੈ। ਵੀ ਆਰ ਆਲਸੋ ਪੋਟੈਂਸ਼ੀਅਲ ਆਫ ਗੋਡ, ਅਸੀਂ ਵੀ ਪਰਮਾਤਮਾ, ਜੇ ਅਸੀਂ ਖੋਲ੍ਹ ਲਾਂਗੇ ਆਪਣੀ ਅੱਖ ਤਾਂ ਸਾਡੀ ਵੀ ਰਹਿਣੀ ਸਹਿਣੀ ਦੇ ਵਿੱਚ ਡਿਫਰੈਂਸ ਹੋ ਜੂਗਾ। ਸੋ ਹੁਣ ਅਸੀਂ ਕ੍ਰਿਸਮਿਸ ਦਾ ਇੱਕ ਲੈਟਸ ਹੀਅਰ ਦਾ ਸੌਂਗ, ਲੈਟਸ ਹੀਅਰ ਦਾ ਫਸਟ ਸੌਂਗ ਅਬਾਊਟ ਕ੍ਰਿਸਮਿਸ, ਅਤੇ ਉਸ ਤੋਂ ਬਾਅਦ ਸਟੇਸ਼ਨ ਆਈ ਡੀ, ਅਤੇ ਫਿਰ ਅਸੀਂ ਨਵੇਂ ਸਾਲ ਦੇ ਬਾਰੇ ਗੱਲਬਾਤ ਕਰਾਂਗੇ।
ਯਸੂ ਕਹਿਣਾ ਹੈ, ਮੈਂ ਯਸੂ ਯਸੂ ਕਹਿਣਾ ਹੈ, ਮੈਂ ਯਸੂ ਯਸੂ